In association with Trans Expert, Autobahn, Roadlink, RPD 24, Magnus Furniture, and G Media Group. For tickets, visit Ticketmaster.ca or call 905-793-1234. Team 4 Entertainment presents Arijit Singh Live in Concert.
The biggest South Asian media group, Y Media. Y Media. Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Asian Pulse. South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Karan, Karan, Karim, Karan, खूबसूरत मौसम, ढेर सारी उम्मीदें और बहुत सी खुशियों के साथ स्वागत करते हैं इस प्यारे से दिन का रेडियो वाइबर। अ वेरी वार्म गुड मॉर्निंग टू यू ऑल। मैं माही वेलकम करती हूँ आपका आज के शो में साउथ एशियन पल्स प्राइम टाइम में। हर दिन हम वाई मीडिया के साथ हाजिर हो जाते हैं आपके लिए लेटेस्ट न्यूज, एंटरटेनमेंट और सारी देश विदेश के अपडेट्स लेकर वाई मीडिया के डिफरेंट प्लेटफॉर्म्स के साथ, चाहे प्रिंट हो, रेडियो हो, टीवी या फिर डिजिटल, हर जगह मौजूद रहते हैं ताकि आपको इन्फॉर्मेशन और एंटरटेनमेंट दोनों प्रोवाइड कर सके। सबसे पहले शुरुआत करते हैं आज के मौसम से। अब इस वक्त 29 डिग्रीज हो रहा है, हाईएस्ट आज 32 जाएगा, लोएस्ट 20 डिग्रीज रहेगा। समर्स आ चुके हैं और एनवायरमेंट कनाडा ने आज हीट वार्निंग भी दी है, तो अगर आज आप बाहर जाने वाले हैं तो मेक श्योर कि आप हाइड्रेटेड रहें और जितना हीट से बच सकते हैं उतना बचें। और आज जैसे कि मैंने आपको बताया कि हाईएस्ट 32 डिग्रीज जाएगा, अगर कल की बात करें तो हाईएस्ट 27 है और लोएस्ट 13 डिग्रीज है एंड बारिश होने की कल संभावना बताई जा रही है। थर्सडे की बात करें तो 22 डिग्रीज हाईएस्ट रहेगा और 11 डिग्रीज लोएस्ट, सनी एंड क्लाउडी दोनों रहने वाला है, लेकिन फ्राइडे को आप सनशाइन एंजॉय करेंगे विद द हाईएस्ट ऑफ 23 डिग्रीज और सैटरडे को भी सनशाइन रहने वाली है, हाईएस्ट जाएगा 22 डिग्रीज और संडे को अगर आप देखें तो आपने क्लाउडी और सनशाइन दोनों वेदर जो है एंजॉय कर पाएंगे आप और हाईएस्ट जाएगा 21 डिग्रीज। मतलब अगर आपके वीकेंड की बात करें तो इस वीकेंड ना ही ज्यादा गर्मी होने वाली है और ना ही ज्यादा ठंड होने वाली है। बारिश जो है आपका वीकेंड का प्लान थोड़ी टाइम के लिए थोड़ा सा ऑफ कर सकती है, लेकिन अगर आपने बाहर जाने का प्लान बनाया है तो आई एम श्योर कि आप सब लोग हैं जो बहुत इंजॉय करेंगे। एंड इसके कुछ ही देर में अब साउथ एशियन पल्स प्राइम टाइम में हमारे ग्रुप एडिटर युद्धवीर जसवाल जल्दी हमसे जुड़ेंगे आज की हेडलाइंस और स्टोरी बिहाइंड हेडलाइंस के साथ, लेकिन उससे पहले हमारे साथ इस वक्त मौजूद है मुबारक जी फ्रॉम वायरलेस लैंड। मुबारक जी, वेलकम टू द शो।
जी थैंक यू वेरी मच। माही जी कैसी हैं आप?
मैं ठीक हूँ मुबारक जी, आप कैसे हैं?
जी ठीक ठाक अल्हम्दुलिल्लाह। और ज्यादा टाइम नहीं लूंगा आपका, तो मैं थोड़ा प्रमोशन जो है अभी रिसेंटली अभी हमारी स्टार्ट हुई है वो उनका जिक्र करना चाहूंगा। जैसे हमारे पास आईफोन 11 पे स्पेशल प्रमोशन लगी है इस वक्त, जो कि आईफोन 11 जो कि तकरीबन 700 to 800 वैल्यू का फोन है, उसमें अगर आप बिजनेस प्लान पे लेते हैं तो वो सिर्फ और सिर्फ $3 to $4 में आपको मिल सकता है, अगर आप बिजनेस प्लान पे उसको 2 years के साथ जाते हैं तो उसमें फोन रिटर्न भी नहीं करना पड़ेगा 2 साल के बाद, वो फोन हो जाएगा 2 साल अगर आप उनके साथ रहते हैं। तो अगर इसकी कैलकुलेशन करते हैं तो आपको तकरीबन less than $100 में पड़ रहा है, अगर आप 24 months आप पे करते हैं उसका $3 to $4 पर मंथ, तो वो less than $100 में आपको मिल जाएगा अगर आप बिजनेस प्लान के साथ जाते हैं। तो ये प्रमोशन सिर्फ बिजनेस के साथ है और रेगुलर भी मिल सकता है, लेकिन रेगुलर में आपको तकरीबन $14 to $15 में इस वक्त लगा हुआ है। तो ये बहुत ही आज की जो मेन प्रमोशन थी ये थी। बाकी जो SE 2020 है आईफोन, जो कि 2020 का लॉन्च है, वो तो प्रमोशन पुरानी वो भी चल रही है, वो सिर्फ और सिर्फ $1 में आपको बिजनेस प्लान पे मिल रहा है। और एक सैमसंग S9 है जो काफी लोग जानते हैं, उसको काफी अच्छा फोन है, वो तकरीबन $800 to $900 की वैल्यू का फोन है, वो सिर्फ और सिर्फ $1 में किसी भी प्लान के साथ मिल सकता है। उसमें जरूरी नहीं आप बिजनेस पे जाए, आप कंज्यूमर प्लान पे भी ले सकते हैं। तो मैं थोड़ा प्लान के बारे में बताता चलूं कि जैसे अगर आप बिजनेस प्लान पे जाते हैं तो बिजनेस प्लान में आपको तकरीबन $40 की एन एवरेज पड़ती है। एन एवरेज बताने का मकसद है कि पहली लाइन जो होती है मेन होती है, उसके बाद $25 का डिस्काउंट प्लस उसमें एक्स्ट्रा जो क्रेडिट्स वगैरह वो डाल के, तो 2 साल की एवरेज हम निकालते हैं, वो तकरीबन $40 एन एवरेज बनती है अगर आप 4 लाइन्स लेते हैं। अगर मोर देन 4 लाइन्स लेते हैं तो इससे एवरेज और भी कम हो जाती है। और इसमें फोन जो है वो अपनी चॉइस के आप ऐड कर सकते हैं, ये बगैर फोन के थी, और अगर फोन को ऐड करते हैं तो वो $1 से शुरू हो जाते हैं, $1 वाला फोन भी इसमें ऐड कर सकते हैं और इससे अपनी चॉइस का भी कर सकते हैं। जैसे आईफोन 13 सीरीज है, आईफोन 12 सीरीज है, सैमसंग S21, S22 सीरीज है, जैसे S22 अल्ट्रा की बहुत अच्छी प्राइस लगी हुई है। तो इन सभी प्लान के लिए जो बिजनेस प्लान उनके लिए HST नंबर की रिक्वायरमेंट होती है, तो अभी तकरीबन सेकंड कस्टमर के पास HST नंबर होता ही है, छोटा मोटा बिजनेस जो भी उन्होंने शुरू किया है तो उसमें HST नंबर की रिक्वायरमेंट होती है। तो बिजनेस प्लान के लिए भी HST नंबर हमें चाहिए होता है और बाकी डॉक्यूमेंट्स वगैरह की रिक्वायरमेंट नहीं होती। तो इसके अलावा जैसे कंज्यूमर अगर आपके पास HST नंबर नहीं है तो रेगुलर प्लान भी हमारे पास बहुत अच्छे हैं, जैसे $30 से शुरू हो जाते हैं, उसमें 1 GB डाटा, 40 में 6 GB और 45 में 8 GB, 50 में 10 GB, ये रेगुलर प्लान है जो अनलिमिटेड नहीं है। अगर आपने अनलिमिटेड प्लान लेने हैं वो भी बहुत अच्छी प्राइसेस में, जैसे 85 की फर्स्ट लाइन और 70 की सेकंड लाइन, और उसमें फोन आप ऐड कर सकते हैं, उनमें अनलिमिटेड डाटा होता है। तो बाकी होम सर्विस जो बेल की है वो भी हमारे पास बहुत ही अच्छी प्राइसेस में है, जैसे होम इंटरनेट है वो 49 से शुरू हो रहा है, डिपेंड ऑन के तुम्हारा आपका जो है वो एरिया में स्पीड क्या है, तो उसमें हमें HST नंबर की जरूरत नहीं होती, सिर्फ और सिर्फ पोस्टल कोड हमें बता दें, हम आपको उसकी प्राइस बता सकते हैं और उसमें सिर्फ 2 IDs की जरूरत होती है। तो इन सभी सर्विसेज के लिए मैं रिक्वेस्ट करूंगा कि हमें जरूर कॉल करें, हमारा फोन नंबर है 9058404567 9058404567, और हम 7 दिन खुले होते हैं, मंडे टू फ्राइडे 11 to 8 और वीकेंड पे 11 to 6, और हमारा एड्रेस है 380 बोवेड ड्राइव ईस्ट यूनिट 6, जो कि कैनेडी और बोवेड मेन इंटरसेक्शन बनता है। अगर आप बोवेड पे ट्रेवल करते हैं वेस्ट जाते हुए तो कैनेडी के फौरन बाद फ्रेशकोला प्लाजा आप मिस नहीं करते, कॉन्स्टोगा प्लाजा के नाम से काफी पॉपुलर प्लाजा है, और वायरलेस लैंड अगर आप गूगल करेंगे वहां से भी आपको डायरेक्शन मिल जाएंगी। नंबर मैं एक दफा फिर बोलना चाहूंगा 9058404567। थैंक यू वेरी मच माई टाइम देने का,
थैंक यू मुबारक जी। और अब साउथ एशियन पर्ल्स प्राइम टाइम में हमारे ग्रुप एडिटर युधिष जसवाल जुड़ गए हैं और लेकर आएंगे आज की हेडलाइंस एंड स्टोरी बिहाइंड हेडलाइंस। वेलकम युधिष जी।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधिष जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South Asian
Pulse. Kade suraj vangu tapda, suraj vangu tapda, kade shant savere var gaya, maa mainu lagda ਤੇਰੇ ਵਰਗਾਇਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾਇਆ। ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰਖ ਜਾਇਆ ਜਾਂਦਾ, ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ। ਕਈ ਤੇਰੇ ਵਰਗਾਇਆ, ਕਦੇ ਸੂਰਜ ਵਾਂਗੂ ਤਪਦਾ,
ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਏਟਰ ਵਾਈ ਮੀਡੀਆ ਮੈਂ ਯੁਧਿਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ।
ਮਾੜਾ ਨਹੀਂ ਹੁੰਦਾ ਤੈਨੂੰ ਤੇਰਾ ਕੱਲਾ ਸਿੱਧੂ, ਤੇਰਾ ਕੱਲਾ ਸਿੱਧੂ ਲੋਕਾਂ ਲਈ ਪੱਥਰੇ ਵਰਗਾਇਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾਇਆ, ਕਦੇ ਸੂਰਜ ਵਾਂਗੂ ਤਪਦਾ। ਵਿਸ਼ਵਾਸ ਜਾ ਹੋ ਜਾਂਦਾ ਦੁਨੀਆਦਾਰੀ ਦੇਖੇ ਤਾਂ ਮੈਂ ਆਮ ਜਾ ਲੱਗਦਾ ਆ, ਪਰ ਜਦ ਤੂੰ ਮੈਨੂੰ ਦੇਖੇ ਨੀ ਮੈਂ ਖਾਸ ਜਾ ਹੋ ਜਾਂਦਾ। ਸਭ ਨੂੰ ਮਾਫੀ ਦਿੰਦਾ ਹਾਂ, ਸਭ ਨੂੰ ਮਾਫੀ ਦਿੰਦਾ ਜਿਹੜਾ ਤੇਰੇ ਜਿਹੜੇ ਵਰਗਾ ਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਕਦੇ ਸੂਰਜ ਵਾਂਗੂ ਤਪਦਾ।
ਚੁੱਕ ਮੱਥੇ ਲਾ ਲਾ ਪੈਰ ਤਰੇ ਤੂੰ ਜਿਹੜੀ ਮਾਟੀ ਤੇ ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾਂ ਛਾਤੀ ਤੇ ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾਂ ਛਾਤੀ ਤੇ
ਮੰਜੀਆ ਗਰੁੱਪ ਵੱਲੋਂ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਔਰ ਜਿੱਥੇ ਲਗਾਤਾਰ ਖਬਰਾਂ ਆ ਰਹੀਆਂ ਨੇ ਪੰਜਾਬ ਤੋਂ, ਸਿੱਧੂ ਮੂਸੇਵਾਲਾ ਸਾਹਿਬ ਹੁਣ ਅੰਤਿਮ ਸੰਸਕਾਰ ਉਹਨਾਂ ਦਾ ਹੋ ਚੁੱਕਾ ਹੈ, ਬਹੁਤ ਜ਼ਿਆਦਾ ਭਾਵੁਕ ਦ੍ਰਿਸ਼ ਸੀਗੇ ਔਰ ਵਾਕਈ ਦੇਖਿਆ ਨਹੀਂ ਸੀ ਜਾ ਰਿਹਾ ਉਹਨਾਂ ਦੇ ਫੈਮਿਲੀ ਮੈਂਬਰਸ ਦਾ ਜੋ ਦੁੱਖ ਸੀਗਾ, ਔਰ ਯਕੀਨ ਹੀ ਨਹੀਂ ਆਉਂਦਾ ਅਜੇ ਤੱਕ ਕਿ ਕਿਸ ਤਰੀਕੇ ਦੇ ਨਾਲ ਕੋਈ ਇੰਨਾ ਬੇਰਹਿਮ ਹੋ ਸਕਦਾ ਹੈ। जी भाई जी, क्या हाल है, सब ठीक है?
जी वीर जी, बढ़िया, आप बताइए कैसे हैं?
बहुत ठीक तो नहीं है, जरूर चिंता जरूर हुंदी है कि आज साडा पंजाब दा यूथ किस तरफ जा रहा है, और दोनों तरफ चिंता है। जिथे एक जवान पुत चला गया पेरेंट्स दा, और दूसरा जिहड़ी जिन्हां लोगों ने कीता हैगा उन्हां लई भी असीं जरूर सोचते हैं ਕਿ ਉਹਨਾਂ ਨੇ ਵੀ ਆਪਣਾ ਫਿਊਚਰ ਖਰਾਬ ਕਰ ਰਹੇ ਨੇ। ਔਰ ਇਹ ਕੋਈ ਪਹਿਲਾ ਇੰਸੀਡੈਂਟ ਨਹੀਂ ਹੈ, ਐਸੇ ਬਹੁਤ ਸਾਰੇ, ਕਿਉਂਕਿ ਜਦ ਐਸਾ ਕੋਈ ਐਸੇ ਇੰਸੀਡੈਂਟ ਹੁੰਦਾ ਫਿਰ ਤੁਸੀਂ ਜਦੋਂ ਹਿਸਟਰੀ ਦੇਖਦੇ ਹੋ ਐਜ਼ ਅ ਜਰਨਲਿਸਟ, ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ, ਰਿਸਰਚ ਕਰਦੇ ਵੀ ਹੋਰ ਕੌਣ ਕੌਣ ਕਿਹਦੇ ਕਿਹਦੇ ਤਾਰ, ਕਿਉਂਕਿ ਹਰ ਕੋਈ ਇੱਕ ਸਵਾਲ ਪੁੱਛਦਾ ਕਿ ਕੌਣ ਹੋ ਸਕਦਾ ਭਾਈ ਇਹਦੇ ਪਿੱਛੇ, ਕਿੱਦਾਂ ਬੰਦੇ ਫੜੇ ਜਾਣਗੇ, ਸਿੱਧੂ ਮੂਸੇਵਾਲਾ ਕੀ ਗੈਂਗਸਟਰ ਦੇ ਨਾਲ ਕੋਈ ਸੰਬੰਧ ਸੀ, ਨਹੀਂ ਸੀ, ਕੀ ਸੀ, ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਸਾਨੂੰ। ਸੋ ਇਸ ਸਮੇਂ ਜਦੋਂ ਇੰਨੇ ਸਵਾਲ ਸਾਨੂੰ ਪੁੱਛੇ ਜਾਂਦੇ ਨੇ ਫਿਰ ਉਸ ਸਮੇਂ ਹੁੰਦਾ ਕੀ ਹੈ ਕਿ ਅਸੀਂ ਵੀ ਦੇਖਦੇ ਹਾਂ ਕਿ ਕੌਣ ਹੋ ਸਕਦਾ ਕੀ ਹੈ, ਲੇਕਿਨ ਜੋ ਗੱਲ ਸਾਹਮਣੇ ਇਹੀ ਨਜ਼ਰ ਆਉਂਦੀ ਹੈ ਕਿ ਓਵਰਆਲ ਜੋ ਹਾਲਾਤ ਨੇ ਜੋ ਪਹਿਲਾਂ ਨਾਲੋਂ ਵੀ ਖਰਾਬ ਹੁੰਦੇ ਚਲੇ ਜਾ ਰਹੇ ਨੇ। ਸੋ ਉਹਦੇ 'ਤੇ ਇੱਕ ਚਿੰਤਾ ਜ਼ਰੂਰ ਹੁੰਦੀ ਹੈ ਕਿ ਕਿਉਂ ਐਸਾ ਹੋ ਰਿਹਾ। ਸੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁਕਦਾ ਵੀ ਨਜ਼ਰ ਨਹੀਂ ਆ ਰਿਹਾ। ਅੱਜ ਤੁਸੀਂ ਦੇਖ ਲਓ ਕਿ ਲਗਭਗ 2 ਦਿਨ ਹੋ ਗਏ ਨੇ, ਪੁਲਿਸ ਦੇ ਹੱਥ ਅਜੇ ਕੁਛ ਨਹੀਂ ਲੱਗਾ। ਤੁਸੀਂ ਕਹੋ ਜੀ ਅਸੀਂ 10 ਬੰਦੇ ਫੜ ਲਏ, 15 ਫੜ ਲਏ, 20 ਫੜ ਲਏ, ਤੁਸੀਂ ਬੰਦੇ ਤਾਂ ਪਕੜ ਲਏ, ਡਿਟੇਨ ਹੀ ਹੋਏ ਨੇ ਸਾਰੇ ਬੰਦੇ ਜਿੰਨੇ ਵੀ ਹੋਏ ਨੇ, 1.5 ਦਰਜਨ ਡਿਟੇਨ ਹੋਏ ਨੇ। ਇਹਨਾਂ ਵਿੱਚੋਂ ਹਜੇ ਵੀ ਕੋਈ ਤੁਸੀਂ ਜੇ ਤੁਸੀਂ ਕਹੋ ਕਿ ਜਿਹੜਾ ਬੰਦਿਆਂ ਨੇ ਇਹ ਕੀਤਾ ਹੈ ਉਹਨਾਂ ਦੇ ਮਾਸਟਰ ਮਾਇੰਡ ਕੌਣ ਨੇ, ਜਾਂ ਜਿਹਨਾਂ ਨੇ ਅਸਲ ਦੇ ਵਿੱਚ ਸ਼ੂਟਿੰਗ ਨੂੰ ਅੰਜਾਮ ਦਿੱਤਾ, ਕਿਆ ਉਹਨਾਂ ਦੇ ਵਿੱਚੋਂ ਕੋਈ ਤੁਸੀਂ ਬੰਦਾ ਪਕੜਿਆ? ਆਂਸਰ ਇਜ਼ ਨੋ। ਪੁਲਿਸ ਦੇ ਹੱਥ ਅਜੇ ਤਾਂ ਖਾਲੀ ਨੇ, ਹਜੇ ਤਾਂ ਪੁੱਛਗਿੱਛ ਇਹਨੂੰ ਕਰ ਲਏ ਆ ਜੀ, ਇਹਨੂੰ ਪੁੱਛਗਿੱਛ ਕਰ ਰਹੇ ਹਾਂ। ਸੋ ਹਜੇ ਤੱਕ ਤਾਂ ਉਹਨਾਂ ਕੋਲੋਂ ਕੁਛ ਨਹੀਂ ਹੈ। ਔਰ ਦੂਸਰੀ ਤਰਫ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਹਿ ਦਈਏ ਜੀ ਕੋਈ ਹਾਲਾਤ ਕੋਈ ਸੁਧਰਨਗੇ, ਸੋ ਉਮੀਦ ਕਰ ਸਕਦੇ ਹਾਂ, ਹਮੇਸ਼ਾ ਅਸੀਂ ਰਹੇ ਹਾਂ, ਪੋਜ਼ਿਟਿਵ ਸੋਚ ਰੱਖਦੇ ਹਾਂ, ਹਮੇਸ਼ਾ ਉਮੀਦ ਕਰਦੇ ਹਾਂ, ਪਰ ਕਿਆ ਅੱਜ ਵੀ ਕੁਛ ਹੋਏਗਾ, ਇਹ ਇੱਕ ਬੜਾ ਸਵਾਲ ਬਰਕਰਾਰ ਹੈ। ਖੈਰ ਅੱਜ ਕਾਲਸ ਥੋੜ੍ਹੀਆਂ ਜਿਹੀਆਂ ਲਵਾਂਗੇ, ਹੈਡਲਾਈਨਸ ਵੀ ਜ਼ਰੂਰ ਕਰ ਦਈਏ ਕਿਉਂਕਿ ਕੱਲ੍ਹ ਵੀ ਹੈਡਲਾਈਨਸ ਰਹਿ ਗਈਆਂ ਸੀਗੀਆਂ, ਬਟ ਖੈਰ ਇਸ ਤੋਂ ਬੜੀ ਖਬਰ ਕੀ ਹੋ ਸਕਦੀ ਹੈ, ਇਸ ਲਈ ਅਸੀਂ ਟਾਈਮ ਦੇਣਾ ਚਾਹੁੰਦੇ ਸੀ ਸ਼ਾਮ ਤੱਕ ਤੁਹਾਡੇ ਵੱਲੋਂ। ਵੈਸੇ ਤਾਂ ਕੱਲ੍ਹ ਤਕਰੀਬਨ 3-4 ਘੰਟੇ ਕਾਲਸ ਚੱਲਦੀਆਂ ਰਹੀਆਂ, ਫਿਰ ਸ਼ਾਮ ਤੱਕ ਤੁਹਾਡੇ ਵੱਲੋਂ ਕਾਲਸ ਆਉਂਦੀਆਂ ਰਹੀਆਂ। ਸੋ ਅੱਜ ਵੀ ਸਵੇਰੇ ਕਹਿੰਦੇ ਸੀ ਭਾਜੀ ਦੱਸੋ ਕੀ ਹੋਇਆ, ਮਾੜਾ ਜਿਹਾ ਸਾਰਾ, ਮੈਂ ਕਿਹਾ ਜੀ ਕੀ ਦੱਸੀਏ, ਕੌਣ ਸੀ ਇਹਦੇ ਪਿੱਛੇ, ਕੀ ਜਦੋਂ ਪੁਲਿਸ ਕੋਲ ਹੀ ਕੁਛ ਨਹੀਂ ਹੈ, ਪੁਲਿਸ ਅੱਜ 48 ਘੰਟੇ ਹੋ ਗਏ ਨੇ, ਪੁਲਿਸ ਦੇ ਹੱਥ ਕੁਛ ਹੈ ਹੀ ਨਹੀਂ। ਔਰ ਹੈਰਾਨੀ ਹੁੰਦੀ ਹੈ ਕਿ ਜੀ ਉਹ ਕਹਿੰਦੇ ਜੀ ਇੱਥੋਂ ਜੇਲ੍ਹ ਤੋਂ ਬੈਠੇ ਹੋ ਰਿਹਾ ਸਾਰਾ ਕੁਛ, ਸਾਰਾ ਕੁਛ ਪੁਲਿਸ ਦੇ ਨੱਕ ਥੱਲੇ ਹੋਈ ਜਾ ਰਿਹਾ। ਹਾਂਜੀ ਅਨਿਲ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਸੁਪ੍ਰਭਾਤ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ। ਯੈਸ ਵੀ ਸਪੋਰਟ ਯਦਵੀਰ ਜੀ, ਦਿਲ ਬਹੁਤ ਖਿੰਨ ਔਰ ਪਰੇਸ਼ਾਨ ਹੈ, ਦੁਖਦ ਵਾਤਾਵਰਣ ਹੈ। ਇੱਕ ਪ੍ਰਤਿਭਾਵਾਨ ਯੁਵਕ ਹਮਾਰਾ ਜੋ ਜਿਸਨੇ ਨਾਮ ਰੋਸ਼ਨ ਕੀਆ ਥਾ, ਉਹ ਅੱਜ ਉਸਕੀ ਹੱਤਿਆ ਹੋਈ ਹੈ, ਨਿਰਮਮ ਹੱਤਿਆ ਹੋਈ ਹੈ। ਇਹ ਬੜਾ ਇੱਕ ਵਿਸ਼ਾ ਦੁੱਖ ਕਾ ਹੈ। ਸਬਸੇ ਪਹਿਲੇ ਤੋਂ ਜੀ ਮੈਂ ਉਸ ਮ੍ਰਿਤ ਆਤਮਾ ਕੀ ਸ਼ਾਂਤੀ ਕੇ ਲਈ ਉਨਕੇ ਚਰਨੋਂ ਮੈਂ ਆਪਣੀ ਸ਼ਰਧਾ ਕੇ ਫੂਲ ਅਰਪਿਤ ਕਰਤਾ ਹੂੰ ਜੀ। ਔਰ ਕੁਛ ਇਸ ਵਿਸ਼ੇ ਕੇ ਥੋੜਾ ਸਾ ਹਮੇ ਖੰਗਾਲਨਾ ਪੜੇਗਾ, ਇਸਕੇ ਉੱਪਰ ਵਿਸ਼ਲੇਸ਼ਣ ਕਰਨਾ ਪੜੇਗਾ, ਥੋੜੀ ਸੀ ਮੈਂ ਆਪਸੇ ਬਾਤ ਕਰਨਾ ਚਾਹਤਾ ਹੂੰ। ਬਾਤ ਯੇ ਹੈ ਕਿ ਯੁਧਵੀਰ ਜੀ, ਸਬਸੇ ਪਹਿਲੀ ਜੋ ਬਾਤ ਹੈ ਵੋ ਯੇ ਹੈ ਕਿ ਜੋ ਪ੍ਰਦੇਸ਼ ਕਾ ਜੋ ਮੁਖੀਆ ਹੋਤਾ ਹੈ, ਜੋ ਗ੍ਰਹਿ ਵਿਭਾਗ ਕਾ ਮੁਖੀਆ ਹੋਤਾ ਹੈ, ਵੋ ਏਕ ਹੀ ਹੈ। ਤੋ ਇਸ ਸਾਰੀ ਸਮੱਸਿਆ ਕਿਆ ਜੋ ਵੀ ਘਟਨਾ ਹੋਈ ਹੈ, ਕਿਆ ਉਨਕੋ ਜਿੰਮੇਦਾਰੀ ਨਹੀਂ ਲੈਣੀ ਚਾਹੀਏ?
ਨਹੀਂ, ਪ੍ਰਦੇਸ਼ ਕਾ ਜੋ ਮੁਖੀਆ ਹੈ ਜੀ, ਉਸਕੀ ਤੋ ਜਿੰਮੇਦਾਰੀ ਬਣਤੀ ਹੈ, ਬਟ ਹਮ ਸਾਰਾ ਬਲੇਮ ਅਗਰ ਯਹੀ ਕਹਿ ਦੇ ਕਿ ਪ੍ਰਦੇਸ਼ ਕੇ ਮੁਖੀਆ ਪਰ ਹੀ ਬਲੇਮ ਹੈ, ਵੈਸਾ ਨਹੀਂ ਕਰ ਸਕਦੇ। ਯੇ ਏਕ ਜੋ ਮਾਹੌਲ ਬਣਤਾ ਜਾ ਰਹਾ ਹੈ, ਯੇ ਜੋ ਹਮਾਰਾ ਕਲਚਰ, ਹਮ ਜਿਸਕੋ ਹਮ ਉਨ ਚੀਜ਼ੋ ਸੇ ਜੋੜ ਕਰ ਦੇਖਤੇ ਹੈ, जो मैं समझता हूं कि हमें गलत दिशा की तरफ लेके जा रहे हैं। जिन चीजों को आज हम अच्छा समझते हैं, आज हम अच्छा किसको समझते हैं, आज हम अच्छा इसको समझते हैं हथियार रखने को बहुत अच्छा समझ रहे हैं, आज हम ये समझ रहे हैं कि जिसके पास पैसा है वो बहुत अच्छा है, जिसके पास ताकत है वो बहुत अच्छा है, जिसके पास हर तरह की सहूलतें हैं सोर्सेज हैं वो बहुत अच्छा है। तो ये जो सोच है और हथियार और बातचीत का हम मादा ही खत्म करते चले जा रहे हैं। हर चीज का सलूशन हम हथियारों से, गोलियों से, लड़ाई से, वॉयलेंस से, दिस इज द रूट कॉज। इसमें ये नहीं कि हम ये कह दें जी आम आदमी पार्टी जिम्मेवार है, बीजेपी जिम्मेवार है, अकाली दल जिम्मेवार है, कांग्रेस जिम्मेवार है। ये तो जो हमारी पॉलिटिकल पार्टीज हैं इन्होंने क्या किया नहीं किया वो एक अलग विषय है, लेकिन असल में तो जो सोच है और वो सोच कहीं ना कहीं वो यहां भी आ गई है जी। मैं बहुत रिस्पेक्टफुली आई वेरी रिस्पेक्टफुली वॉन्ट टू से दिस कि जो पंजाब दे विच जो असी कल दे देख रहे हैं, पंजाब दे विच सिद्धू मूसेवाले के कतल तो बाद असी ब्लेम गेम जिहड़ी उत्थे चल रही है कि जी अकाली दल जिम्मेवार है या रूलिंग पार्टी जिहड़ी जी आम आदमी पार्टी जिम्मेवार है, कांग्रेस जिम्मेवार है, बीजेपी जिम्मेवार है, उहदी बजाए जिहड़ी सोच है जिहदे कोल एक तो सब तो जिहड़ी खराब सोच है कि हथियार जिद हुण अज तां पंजाब दे यूथ नूं जिहनूं मर्जी गल कर लो एक हथियार रखना और हथियार चलाउणा हरेक कोल अपनी जस्टिफिकेशन है। कोई कहिंदा जी भाजी बंदे दी टौर ही इहदे नाल है, भाजी इह तां साडा कल्चर है, ਇਹ ਸਾਨੂੰ ਕੋਈ ਧਰਮ ਨਾਲ ਜੋੜ ਦਿੰਦਾ, ਕੋਈ ਕਲਚਰ ਨਾਲ ਜੋੜ ਦਿੰਦਾ, ਕੋਈ ਟੌਰ ਦੱਸ ਰਿਹਾ ਇਹਨੂੰ। ਇਹ ਜਿਹੜੀ ਸੋਚ ਹੈ ਕਿ ਗੱਲਬਾਤ ਦਾ ਸਿਲਸਿਲਾ ਹੀ ਖਤਮ, ਸਾਰਾ ਕੁਛ ਅਸੀਂ ਹਥਿਆਰਾਂ ਦੇ ਨਾਲ ਹੀ ਸੋਲਵ ਕਰਨਾ ਹੈ, ਇਹ ਜਿਹੜੀ ਸੋਚ ਹੈ ਕਿ ਜਿਹਦੇ ਕੋਲ ਗੱਡੀ ਹੈ, ਜਿਹਦੇ ਪਿੱਛੇ ਚਾਰ ਬੰਦੇ ਗਨਮੈਨ ਖੜੇ ਹੈ, ਉਹੀ ਬੰਦਾ ਆ, ਬਾਕੀ ਤਾਂ ਸਭ ਐਵੇਂ ਮਾਮੂਲੀ ਜਿਹੇ ਬੰਦੇ ਤੁਰੇ ਫਿਰਦੇ ਨੇ। ਜਿਹਦੇ ਕੋਲ ਅਸਰ ਹੈ, ਰਸੂਖ ਹੈ, ਤਾਕਤ ਹੈ, ਜ਼ੋਰ ਹੈ, ਜਿਹੜਾ ਧੱਕਾ ਕਹਿੰਦਾ ਕਰ ਰਿਹਾ ਉਹ ਤਾਕਤਵਰ ਹੈ। ਇਹ ਤਾਂ ਉਹ ਕੌਮ ਸੀਗੀ ਵੀ ਜਿਹੜੀ ਮਜ਼ਲੂਮਾਂ ਲਈ ਖੜਦੀ ਸੀਗੀ, ਤਾਕਤਵਰ ਦੇ ਖਿਲਾਫ਼ ਹਮੇਸ਼ਾ ਆਵਾਜ਼ ਉਠਾਉਣ ਦੀ ਗੱਲ ਕਰਦੀ ਸੀਗੀ। ਔਰ ਅਸਲ ਦੇ ਵਿੱਚ ਤਾਂ ਵਾਸਟ ਮੈਜੋਰਿਟੀ ਪੰਜਾਬੀ ਅੱਜ ਵੀ ਇਸੇ ਤਰ੍ਹਾਂ ਨੇ। ਦੋ ਜਗ੍ਹਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ, ਦਿੱਲੀ ਔਰ ਪੰਜਾਬ ਦੇ ਵਿੱਚ। ਕੇਜਰੀਵਾਲ ਨੇ ਥੱਪੜ ਖਾਧੇ ਜ਼ਰੂਰ ਨੇ, ਪਰ ਥੱਪੜ ਮਾਰਿਆ ਨਹੀਂ ਕੇਜਰੀਵਾਲ ਨੇ ਕਿਸੇ ਦੇ। ਭਗਵੰਤ ਮਾਨ ਨੇ ਕਿਸੇ ਨੇ ਥੱਪੜ ਨਹੀਂ ਮਾਰਿਆ, ਅਤੇ ਬੜੀਆਂ ਬੜੀਆਂ ਤਾਕਤਾਂ ਨੂੰ ਅੱਜ ਉਹਨੇ ਤਖ਼ਤ ਤੋਂ ਹਿਲਾ ਦਿੱਤਾ। ਜੇ ਹਜੇ ਵੀ ਨਹੀਂ ਅਸੀਂ ਕੁਛ ਸਿੱਖੇ। ਜਿਹੜੇ ਲੋਕ ਇਹ ਬਹਾਨਾ ਲਾਉਂਦੇ ਸੀਗੇ ਕਿ ਜੀ ਪੰਜਾਬ ਦੇ ਵਿੱਚ ਸਭ ਕੁਛ AK-47 ਨਾਲ ਹੋਣਾ ਹੈ, ਜਿਨ੍ਹਾਂ ਨੇ 47 ਚੱਕੀ ਸੀਗੀ, ਉਹ ਤਾਂ ਅੱਜ ਗਲਤ ਸਾਬਿਤ ਹੋ ਗਿਆ। ਤੁਸੀਂ ਦੇਖ ਲਓ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਪਹਿਲਾਂ ਕੇਜਰੀਵਾਲ ਨੇ ਇਕੱਲੇ ਨੇ ਥੱਪੜ ਖਾ ਕੇ ਬੀਜੇਪੀ ਔਰ ਕਾਂਗਰਸ ਦੋਨੋਂ ਤਿਆਰੀ ਕਰ ਰਹੀ ਸੀਗੀ, ਸਰਕਾਰ ਸਾਡੀ ਹੈ, 15 ਸਾਲ ਦੀ ਬੀਜੇਪੀ ਦੀ ਰਾਜ ਆਉਣ ਲੱਗਾ ਸੀ 15 ਸਾਲ ਬਾਅਦ ਦਿੱਲੀ ਦੇ ਵਿੱਚ। ਸ਼ੀਲਾ ਦੀਕਸ਼ਿਤ ਜੀ ਕਾਂਗਰਸ ਦੇ 15 ਸਾਲ ਤੋਂ ਰਾਜ ਕਰਦੇ ਸੀ, ਲੇਕਿਨ ਉਹ ਇਕੱਲੇ ਕੇਜਰੀਵਾਲ ਨੇ ਕਿਹਾ ਕੋਈ ਗੱਲ ਨਹੀਂ, ਥੱਪੜ ਮਾਰੇ ਉਹਨੇ, ਪਰ ਉਹਨੇ ਥੱਪੜ ਨਹੀਂ ਮਾਰਿਆ ਕਿਸੇ ਜਵਾਬ ਦੇ ਵਿੱਚ। ਉਹ ਬੰਦੇ ਨੇ ਸਰਕਾਰ ਬਣਾਤੀ ਉੱਥੇ, ਬੀਜੇਪੀ ਸੋਚਦੀ ਰਹਿ ਗਈ ਵੀ ਅਸੀਂ ਬਣਾਉਣੀ ਆ, ਕਾਂਗਰਸ 15 ਸਾਲ ਦੀ ਰਾਜ ਕਰਕੇ ਬਾਹਰ ਕੱਢ ਦਿੱਤੀ, ਅਤੇ ਪੰਜਾਬ 'ਚ ਦੇਖਿਆ ਕੀ ਹਾਲ ਕੀਤਾ। ਪੰਜਾਬ 'ਚ ਦੇਖਿਆ ਨਾ ਵੱਡੇ ਘਰਾਂ ਦੇ ਕਾਕੇ, ਮਤਲਬ ਮੇਰੇ ਖਿਆਲ ਨਾਲ 10 ਤੇ ਫਾਰਮਰ ਚੀਫ ਮਿਨਿਸਟਰ ਵੀ ਹੋਣੇ ਆ ਜਿਨ੍ਹਾਂ ਨੂੰ ਘਰ ਬਿਠਾ ਦਿੱਤਾ, 10 ਫਾਰਮਰ ਚੀਫ ਮਿਨਿਸਟਰ ਹੋਣੇ ਜਿਨ੍ਹਾਂ ਨੂੰ ਘਰ ਬਿਠਾ ਦਿੱਤਾ ਵੀ ਤੁਹਾਡੀ ਕੋਈ ਵੈਲਿਊ ਨਹੀਂ ਹੈ। ਇਹ ਦਿੱਲੀ ਔਰ ਪੰਜਾਬ ਦੇ ਵਿੱਚ ਇਹ ਕਰ ਦਿਖਾਇਆ, ਫਿਰ ਵੀ ਅਸੀਂ ਯੂਥ ਨੂੰ ਇਹ ਨਹੀਂ ਸਮਝਾ ਪਾ ਰਹੇ ਕਿਉਂਕਿ ਸਾਡੀ ਸੋਚ ਕਿਤੇ ਨਾ ਕਿਤੇ ਠੀਕ ਨਹੀਂ ਹਜੇ ਵੀ ਹੋਈ, ਸੋਚ ਗਲਤ ਹੈ। ਜਿੱਥੇ ਅਸੀਂ ਇਹ ਸੋਚਦੇ ਹਾਂ ਕਿ ਬੰਦੂਕ ਦੇ ਨਾਲ, ਜ਼ੋਰ ਦੇ ਨਾਲ, ਧੱਕੇ ਦੇ ਨਾਲ, ਗੁੰਡਾ ਤਾਕਤ ਦੇ ਨਾਲ, ਪੈਸੇ ਦੇ ਨਾਲ, ਅਸੀਂ ਉਸ ਬੰਦੇ ਦੀ ਅੱਜ ਵੀ ਰਿਸਪੈਕਟ ਕਰਦੇ ਹਾਂ ਜਿਨ੍ਹਾਂ ਕੋਲ ਸਾਰਾ ਕੁਛ ਹੈ। ਵਾਈ ਡੋਂਟ ਵੀ ਲੁੱਕ ਡਾਊਨ ਅਪੋਨ ਦੀਸ ਪੀਪਲ ਜਿਨ੍ਹਾਂ ਦੀ ਸੋਚ ਗਲਤ ਹੈ, ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਪੈਸਾ ਬਣਾਇਆ, ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਤਾਕਤ ਹੈ ਜਿਨ੍ਹਾਂ ਦੇ ਕੋਲ। ਜਦੋਂ ਤੱਕ ਅਸੀਂ ਇਹ ਸੋਚ ਨਹੀਂ ਤਬਦੀਲ ਕਰਾਂਗੇ, ਜੋ ਇਹ ਹੋਇਆ ਸਿੱਧੂ ਮੂਸੇਵਾਲੇ ਦੇ ਨਾਲ ਇਹ ਹੋਈ ਅੱਜ ਇੱਥੇ ਕਰਨ ਔਜਲਾ, ਅੱਜ ਵੈਂਕੂਵਰ ਦੇਖੋ ਤੁਸੀਂ ਕੀ ਕਰ ਰਹੇ। ਕਰਨ ਔਜਲਾ ਕਹਿੰਦਾ ਜੀ ਕੁਛ ਕਰਨ ਦਾ ਜੀ ਨਹੀਂ ਕਰਦਾ, ਹਾਲਾਂਕਿ ਇਕੱਠੇ ਦੋਸਤ ਸੀਗੇ, ਬਾਅਦ 'ਚ ਆਪਸ 'ਚ ਅਲੱਗ ਹੋ ਗਏ, ਫਿਰ ਰਾਇਵਲਰੀ ਵੀ ਬੜੀ ਹੋਈ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਦੀ। AP ਢਿੱਲੋਂ, ਅਨਦਰ ਰਾਈਜ਼ਿੰਗ ਸਟਾਰ, ਉਹ ਕਹਿੰਦਾ ਜੀ ਸਾਨੂੰ ਬਖਸ਼ ਦਿਓ, ਅਸੀਂ ਸਿਰਫ ਉਹ ਕਰ ਰਹੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਹਾਂ, ਸਾਨੂੰ ਪਸੰਦ ਹੈ, ਅਸੀਂ ਆਪਣੀ ਲਾਈਫ 'ਚ ਉਹ ਕਰ ਰਹੇ ਹਾਂ। ਰੋਜ਼ ਸੋਸ਼ਲ ਮੀਡੀਆ 'ਤੇ ਧਮਕੀਆਂ, ਰੋਜ਼ ਫੋਨ ਦੇ ਉੱਤੇ ਥਰੈਟਸ, ਰੋਜ਼ ਧਮਕੀਆਂ ਫੋਨ ਦੇ ਉੱਤੇ, ਸੋਸ਼ਲ ਮੀਡੀਆ 'ਤੇ ਰੋਜ਼ ਇੰਨੀ ਨੈਗੇਟਿਵਿਟੀ ਜੋ ਤੁਸੀਂ ਸਾਡੇ ਵੱਲ ਭੇਜਦੇ ਹੋ। ਸਾਨੂੰ ਜ਼ਿੰਦਗੀ ਜੀਣ ਦਾ ਹੱਕ ਦਿਓ, ਅਸੀਂ ਸਿਰਫ ਉਹ ਕਰਨਾ ਚਾਹੁੰਦੇ ਹਾਂ ਜੋ ਸਾਡਾ ਮਨ ਕਰਦਾ, ਸਾਨੂੰ ਕਰ ਲੈਣ ਦਿਓ। ਸਾਡੇ ਕਮਿਊਨਿਟੀ ਦੇ ਵਿੱਚ ਸਾਰੇ ਹੀ ਜੱਜ ਬਣ ਕੇ ਘੁੰਮ ਰਹੇ ਆ, ਜ਼ਰੂਰ ਬਣੋ, ਲੇਕਿਨ ਉਹ ਬੰਦਾ ਜੱਜ ਬਣੇ ਜਿਹਨੇ ਜ਼ਿੰਦਗੀ 'ਚ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕੀਤੀ ਹੋਵੇ। ਜ਼ਰੂਰ ਜੱਜ ਬਣੋ, ਸੋਸ਼ਲ ਮੀਡੀਆ ਤੇ ਬਣੋ, ਫੋਨ ਵੀ ਕਰੋ, ਧਮਕੀਆਂ ਵੀ ਦਿਓ, ਜੇ ਤੁਹਾਡਾ ਫਿਰ ਵੀ ਜੇ ਫਿਰ ਤੁਹਾਡਾ ਕਲੇਜੇ ਨੂੰ ਫਿਰ ਵੀ ਠੰਡ ਨਹੀਂ ਪੈਂਦੀ ਤਾਂ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਜਾ ਕੇ ਗੋਲੀ ਵੀ ਮਾਰ ਦਿਓ, ਪਰ ਤਾਂ ਮਾਰੋ ਜੇ ਤੁਸੀਂ ਜ਼ਿੰਦਗੀ 'ਚ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕੀਤੀ। ਬੰਦਾ ਦੇ ਸਾਹਮਣੇ ਲੈ ਕੇ ਆਓ ਯਾਰ, ਪੰਜਾਬੀ ਜਿਹਨੇ ਮਾਂ ਭੈਣ ਦੀ ਗੱਲ ਨਾ ਕੱਢੀ ਹੋਵੇ, ਬੰਦਾ ਤਾਂ ਮੇਰੇ ਸਾਹਮਣੇ ਲੈ ਕੇ ਆਓ, ਜ਼ਰਾ ਅਸੀਂ ਵੀ ਦੇਖ ਲਈਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਲਿਖਿਆ ਵੀ ਮਿੱਠ ਬੋਲਣਾ, ਤੁਸੀਂ ਕਦੇ ਗੱਲ ਨਹੀਂ ਕੱਢੀ, ਕਦੇ ਝੂਠ ਨਹੀਂ ਬੋਲਿਆ, ਹਮੇਸ਼ਾ ਸੱਚ ਬੋਲਿਆ, ਹਮੇਸ਼ਾ ਜ਼ਿੰਦਗੀ 'ਚ ਚੰਗੇ ਕੰਮ ਕੀਤੇ ਨੇ ਅਤੇ ਹਮੇਸ਼ਾ ਜ਼ਿੰਦਗੀ ਚੰਗੇ ਕੰਮ ਕਰੋਗੇ, ਗਰੰਟੀ ਲੈ ਲਓ। ਫਿਰ ਤਾਂ ਮੰਨੀਏ ਵੀ ਤੁਹਾਨੂੰ ਵੀ ਕੋਈ ਹੱਕ ਹੈ ਕਿਸੇ ਲਈ ਜੱਜ ਬਣਨ ਦਾ, ਕਿਸੇ ਨੂੰ ਸਰਟੀਫਿਕੇਟ ਦੇਣ ਦਾ। ਬੰਦਾ ਦੇ ਸਾਹਮਣੇ ਲੈ ਕੇ ਆਓ, ਅਸੀਂ ਵੀ ਦਰਸ਼ਨ ਕਰ ਲਈਏ ਉਸ ਮਹਾਂਪੁਰਸ਼ ਦੇ। ਗੁਰਦੇਵ ਸਿੰਘ ਜੀ ਤੁਹਾਡੀ ਕਾਲ ਅਗਲੀ ਹੈ, ਫਿਰ ਹਰਪਾਲ ਜੀ ਤੁਹਾਡੀ ਕਾਲ ਵੀ ਲਵਾਂਗੇ, ਅਨਿਲ ਜੀ ਤੁਹਾਡਾ ਵੀ ਗੱਲ ਜਾਰੀ ਰਹੇਗੀ, ਬਾਕੀ ਸਾਰਿਆਂ ਨਾਲ, ਮਾਹੀ ਜੀ ਤੁਸੀਂ ਵੀ ਲਾਈਨ ਹੋਲਡ ਕਰ ਲਓ, ਸਾਰਿਆਂ ਨਾਲ ਗੱਲ ਜ਼ਰੂਰ ਕਰਾਂਗੇ, ਔਰ ਖਬਰਾਂ ਵੀ ਅਸੀਂ ਜਾਰੀ ਕਰਨੀਆਂ ਨੇ, ਨਿਊਜ਼ ਵੀ ਤੁਹਾਨੂੰ ਬਾਕੀ ਸਾਰੀਆਂ ਜੋ ਇੱਥੇ ਸਾਡੇ ਇਲੈਕਸ਼ਨ ਦੇ ਵਿੱਚ ਕੀ ਸਿਨੇਰੀਓ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਸਾਡੇ ਨਾਲ ਮੈਨੂੰ ਇਸ਼ਾਰਾ ਹੋ ਰਿਹਾ, ਉਹ ਕਹਿੰਦੇ ਜੀ ਤੁਸੀਂ ਆਪਣੀ ਗੱਲਬਾਤ ਜਾਰੀ ਰੱਖਣਾ ਖਬਰਾਂ ਦਾ ਸਿਲਸਿਲਾ ਔਰ ਸਭ ਕੁਝ, ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਕਿ ਸੰਦੀਪ ਸਿੰਘ ਜੀ ਇਸ ਵੇਲੇ ਜੁੜ ਗਏ ਨੇ ਸਾਡੇ ਨਾਲ, ਜਿਹੜੇ ਕਿ ਬ੍ਰੈਂਪਟਨ ਨਾਰਥ ਤੋਂ ਐਨਡੀਪੀ ਦੇ ਕੈਂਡੀਡੇਟ ਨੇ। ਮੈਂ ਜ਼ਰਾ ਉਹਨਾਂ ਨਾਲ ਗੱਲ ਕਰਾਂ, ਦੈਨ ਵੀਲ ਕੈਰੀ ਔਨ ਦਾ ਡਿਸਕਸ਼ਨ, ਕਾਲਸ ਤੁਹਾਡੀਆਂ ਸਾਰੀਆਂ ਆਉਂਦੀਆਂ ਕਰਾਂਗੇ ਔਰ ਖਬਰਾਂ ਵੀ, ਹੈਡਲਾਈਨਸ ਵੀ ਪੇਸ਼ ਕਰਨ ਜਾ ਰਹੇ ਹਾਂ। ਸੰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਰੇਡੀਓ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਜਸਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰੋਤਿਆਂ ਦੇ ਰੂਬਰੂ ਕਰਦੇ ਪਏ ਜੀ।
ਵੈਲਕਮ। ਔਰ ਅੱਜ ਮੈਂ ਦੇਖ ਰਿਹਾ ਸੀਗਾ ਕਿ ਇੱਕ ਮੀਡੀਆ ਦੇ ਵਿੱਚ ਵੀ ਖਬਰ ਲੱਗੀ ਹੋਈ ਆ, ਉਹ ਇਹ ਕਹਿ ਰਹੇ ਨੇ ਕਿ ਬ੍ਰੈਂਪਟਨ ਦੇ ਵੋਟਰਸ ਨਾਲ ਵਾਅਦੇ ਤਾਂ ਬਹੁਤ ਹੋਏ ਪਰ ਪੂਰੇ ਨਹੀਂ ਕੀਤੇ ਜਾਂਦੇ। ਇਹ ਮੈਂ ਹੈਡਲਾਈਨ ਇੱਕ ਹੋਰ ਮੀਡੀਆ ਅਦਾਰੇ ਤੋਂ ਚੱਕ ਰਿਹਾ, ਔਰ ਸਵਾਲ ਮੇਰਾ ਵੀ ਇਹੀ ਹੈ, ਬ੍ਰੈਂਪਟਨ ਦੇ ਵਿੱਚ ਵਾਅਦੇ ਤਾਂ ਬਹੁਤ ਹੁੰਦੇ ਆ ਪਰ ਪੂਰੇ ਨਹੀਂ ਹੁੰਦੇ, ਕੀ ਕਹੋਗੇ ਇਸ ਤੇ?
ਇਸ ਕੋਈ ਸ਼ੱਕ ਨਹੀਂ ਆ, ਹੋਰ ਮੈਂ ਇਸ ਸਟੇਟਮੈਂਟ ਨਾਲ ਸਹਿਮਤ ਹਾਂ, 100% ਸਹਿਮਤ ਹਾਂ। ਮੈਂ ਜਦੋਂ ਦਰਵਾਜ਼ਿਆਂ ਤੇ ਵੀ ਜਾ ਰਿਹਾ ਹਾਂ ਤੇ ਉਦੋਂ ਹਰੇਕ ਬੰਦਾ ਇਹ ਗੱਲ ਕਹਿ ਰਿਹਾ ਕਿ 19 ਸਾਲ ਤੋਂ ਅਸੀਂ ਭਾਵੇਂ ਉਹ ਹੈਲਥ ਕੇਅਰ ਦਾ ਮੁੱਦਾ ਹੋਵੇ, ਭਾਵੇਂ ਉਹ ਯੂਨੀਵਰਸਿਟੀ ਦਾ ਮੁੱਦਾ ਹੋਵੇ, ਭਾਵੇਂ ਉਹ ਆਟੋ ਇੰਸ਼ੋਰੈਂਸ ਦਾ ਮੁੱਦਾ ਹੋਵੇ, ਭਾਵੇਂ ਹਾਈਵੇ ਜਾਮ ਟ੍ਰੈਫਿਕ ਜੈਮਿੰਗ ਦਾ ਮੁੱਦਾ ਹੋਵੇ, ਆਹ ਸਾਰੇ ਇਸ਼ੂਸ ਅੱਜ ਦੇ ਨਹੀਂ ਹੈਗੇ, ਆਹ ਪਿਛਲੇ ਹਰੇਕ ਇਲੈਕਸ਼ਨ ਦੇ ਵਿੱਚ ਆ ਮੁੱਦੇ ਅਸੀਂ ਸੁਣਦੇ ਰਹੇ ਹੈਗੇ ਆ। ਹੋਰ ਇਹ ਕੁਐਸਚਨ ਕਰਨਾ ਵੀ ਜਾਇਜ਼ ਹੈ ਕਿ ਅਗਰ ਲਿਬਰਲ ਤੇ ਕੰਜ਼ਰਵੇਟਿਵ ਆਟੋ ਇੰਸ਼ੋਰੈਂਸ ਦਾ ਮਸਲਾ ਹੱਲ ਨਹੀਂ ਕਰ ਸਕੇ ਜਾਂ ਹੈਲਥ ਕੇਅਰ ਦੇ ਮੁੱਦੇ ਰਿਜ਼ੋਲਵ ਨਹੀਂ ਕਰ ਸਕੇ ਤਾਂ ਐਨਡੀਪੀ ਕਿਵੇਂ ਕਰੂਗੀ? ਉਹਦਾ ਜਵਾਬ ਇਹ ਹੈ ਕਿ ਅਸੀਂ 2 ਸੂਬਿਆਂ ਸਰਕਾਰ ਬਣਾਈ, ਇੱਕ ਮੈਨੀਟੋਬਾ ਦੇ ਵਿੱਚ, ਇੱਕ ਬੀਸੀ ਦੇ ਵਿੱਚ। ਮੈਨੀਟੋਬਾ ਤੇ ਬੀਸੀ ਦੇ ਵਿੱਚ ਜਿਹੜੀ ਇੰਸ਼ੋਰੈਂਸ ਆ, ਜਿਹੜੀ ਆਟੋ ਇੰਸ਼ੋਰੈਂਸ ਨੂੰ ਪਬਲਿਕ ਕਰਨ ਦਾ ਕੰਮ ਸੀਗਾ, ਉਹ ਸਿਰਫ ਤੇ ਸਿਰਫ ਪੂਰੇ ਕੈਨੇਡਾ ਚ ਅਗਰ ਕਿਸੇ ਨੇ ਕੀਤਾ ਤੇ ਐਨਡੀਪੀ ਨੇ ਕੀਤਾ। ਐਂਡ ਦੈਟਸ ਦਾ ਰੀਜ਼ਨ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਅਗਰ ਅਸੀਂ ਮੈਨੀਟੋਬਾ ਦੇ ਵਿੱਚ ਕਰ ਸਕਦੇ ਹਾਂ, ਅਗਰ ਅਸੀਂ ਬੀਸੀ ਚ ਕਰ ਸਕਦੇ ਹਾਂ ਤੇ ਅਸੀਂ ਓਨਟੈਰੀਓ ਚ ਵੀ ਕਰ ਸਕਦੇ ਹਾਂ। ਅਸੀਂ ਬਹੁਤ ਮੌਕੇ ਬਾਕੀਆਂ ਨੂੰ ਦਿੱਤੇ ਆ, ਐਤਕੀ ਆਮ ਲੋਕਾਂ ਦੀ ਪਾਰਟੀ ਨੂੰ, ਜਿਹੜੀ ਆਮ ਲੋਕਾਂ ਦੀ ਗੱਲ ਕਰਦੀ ਆ ਉਹਨੂੰ ਮੌਕਾ ਦਵੋ, ਐਨਡੀਪੀ ਨੂੰ ਮੌਕਾ ਦਵੋ। ਲਿਬਰਲ ਤੇ ਕੰਜ਼ਰਵੇਟਿਵ ਵੱਡੇ ਘਰਿਆਣਿਆਂ ਦੀਆਂ ਪਾਰਟੀਆਂ ਨੇ, ਅਸੀਂ ਤੁਹਾਡੇ ਲਈ ਕੰਮ ਕਰਦੇ ਹਾਂ। ਹੋਰ ਲੰਬੇ ਸਮੇਂ ਦੇ ਵਿੱਚ ਅਗਰ ਤੁਸੀਂ ਪਿਛਲੇ 4 ਸਾਲ ਚ ਵੀ ਦੇਖੋ ਤਾਂ ਸਾਨੂੰ ਲੋਕਾਂ ਨੇ ਆਪੋਜੀਸ਼ਨ ਦਾ ਰੋਲ ਦਿੱਤਾ ਸੀਗਾ, ਐਂਡ ਹਿਸਟੋਰੀਕਲੀ ਜਿੰਨਾ ਵਧੀਆ ਤਰੀਕੇ ਦੇ ਨਾਲ ਅਸੀਂ ਆਪੋਜੀਸ਼ਨ ਦਾ ਰੋਲ ਨਿਭਾਇਆ, ਕਈ ਮੁੱਦੇ ਨੇ ਜਿਨ੍ਹਾਂ ਨੂੰ 100-100 ਵਾਰੀ ਤੋਂ ਵੱਧ ਅਸੀਂ ਕੁਈਨਸ ਪਾਸ ਦੇ ਵਿੱਚ ਚੱਕਿਆ, ਉਹਨਾਂ ਸਟਰੋਂਗਲੀ ਆਪੋਜੀਸ਼ਨ ਦਾ ਰੋਲ ਕਿਸੇ ਵੀ ਹੋਰ ਪਾਰਟੀ ਨੇ ਹਿਸਟੋਰੀਕਲੀ ਕੁਈਨਸ ਪਾਰਕ ਦੇ ਵਿੱਚ ਨਹੀਂ ਨਿਭਾ ਸਕੇ ਹੈਗੇ।
ਠੀਕ ਹੈ। ਔਰ ਜੇ ਮੈਂ ਕਹਾਂ ਕਿ ਤੁਸੀਂ ਜੇ ਕੁਈਨਸ ਪਾਰਕ ਦੇ ਵਿੱਚ ਜਾਂਦੇ ਹੋ ਬਤੌਰ MPP, ਤੁਹਾਡੇ ਲਈ ਟੌਪ 3 ਪ੍ਰਾਇਰਿਟੀਜ਼, ਹਾਲਾਂਕਿ ਕੰਮ ਤੇ ਬਹੁਤ ਕਰਨ ਵਾਲੇ ਆ ਬ੍ਰੈਂਪਟਨ ਦੇ ਵਿੱਚ, ਪਰ ਤੁਸੀਂ ਕਿਹੜੇ 3 ਮੁੱਦੇ ਕੁਝ ਸੋਚੇ ਆ ਕਿ ਆਹ 3 ਮੁੱਦੇ ਵਾਸਤੇ ਮੈਂ ਕੰਮ ਕਰਨਾ ਸ਼ੁਰੂ ਕਰਾਂਗਾ ਆਪਣੇ ਕੰਸਟੀਟੂਐਂਟਸ ਵਾਸਤੇ? ਜੀ ਸੰਦੀਪ ਸਿੰਘ ਜੀ।
ਸੋ ਯੁਧਵੀਰ ਜੀ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ, ਮੇਰੀ ਕੱਲ ਹੀ ਕਿਸੇ ਨਾਲ ਗੱਲ ਹੋ ਰਹੀ ਸੀਗੀ ਤੇ ਉੱਥੇ ਇਹਦਾ ਮੁੱਦਾ ਆਇਆ ਕਿ ਜਦੋਂ ਯੂਨੀਵਰਸਿਟੀ ਬ੍ਰੈਂਪਟਨ ਨੂੰ ਮਿਲਣ ਲੱਗੀ ਸੀ ਉਦੋਂ ਕੰਜ਼ਰਵ MPPs ਨੇ ਆਪਣੀ ਲੋਇਲਟੀ ਬ੍ਰੈਂਪਟੋਨੀਅਨਸ ਦੀ ਬਜਾਏ ਆਪਣੀ ਲੋਇਲਟੀ ਜਿਹੜੀ ਆਪਣੀ ਪਾਰਟੀ ਨਾਲ ਨਿਭਾਈ, ਆਪਣੀ ਲੋਇਲਟੀ ਜਿਹੜੀ ਉਹ ਡਾਕਫੋਰਡ ਨਾਲ ਨਿਭਾਈ। ਮੈਂ ਨਹੀਂ ਕਹਿੰਦਾ ਕਿ ਸਾਡੀ ਲੋਇਲਟੀ ਸਾਡੀ ਪਾਰਟੀ ਨਾਲ ਨਹੀਂ ਹੋਣੀ ਚਾਹੀਦੀ, ਪਰ ਜਿਹੜਾ ਮੇਰਾ ਮੇਰੀ ਲੋਇਲਟੀ ਜਿਹੜੀ ਆ ਉਹ ਬ੍ਰੈਂਪਟੋਨੀਅਨਸ ਨਾਲ ਪਹਿਲਾਂ ਤੇ ਪਾਰਟੀ ਤੇ ਬਾਕੀ ਚੀਜ਼ਾਂ ਨਾਲ ਬਾਅਦ ਚੋਂ ਆ। ਅਗਰ ਕੱਲ ਨੂੰ ਮੇਰੀ ਪਾਰਟੀ ਜਿਹੜੀ ਆ ਉਹ ਲੋਕਾਂ ਦੇ ਹਿੱਤ ਤੋਂ ਬਾਹਰ ਜਾ ਕੇ ਬ੍ਰੈਂਪਟੋਨੀਅਨਸ ਦਾ ਹੱਕ ਖੋਊਗੀ ਤਾਂ ਆਈ ਵਿਲ ਬੀ ਦਾ ਫਸਟ ਪਰਸਨ ਟੂ ਸਪੀਕ ਅਗੇਂਸਟ ਮਾਈ ਓਨ ਪਾਰਟੀ। ਇਹ ਗੱਲ ਮੈਂ ਅੱਜ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ, ਮੈਂ ਉਹਨਾਂ MPPs ਵਿੱਚੋਂ ਨਹੀਂ ਹੋਊਂਗਾ ਕਿ ਬ੍ਰੈਂਪਟਨ ਦੇ ਵਿੱਚ ਯੂਨੀਵਰਸਿਟੀ ਆਉਂਦੀ ਹੋਵੇ ਤੇ ਮੈਂ ਚੁੱਪ ਕਰਕੇ ਤੇ ਉਹ ਚਲੀ ਜਾਵੇ ਤੇ ਮੈਂ ਚੁੱਪ ਕਰਕੇ ਬੈਠਾ ਰਹਾਂ। ਆਈ ਵਿਲ ਨਾਟ ਬੀ ਦੈਟ MPP। ਜਿਹੜੇ ਮੇਰੇ ਲਈ ਮੇਜਰ ਇੰਪੋਰਟੈਂਟ ਇਸ਼ੂਜ਼ ਨੇ ਉਹ ਹੈਗੇ ਮੇਰੇ ਤੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ, ਮੇਰੇ ਤੇ ਤੁਹਾਡੇ ਪਰਿਵਾਰਾਂ ਦੀ ਹੈਲਥ ਕੇਅਰ, ਮੇਰੇ ਤੇ ਤੁਹਾਡੇ ਪਰਿਵਾਰਾਂ ਵਾਸਤੇ ਅਫੋਰਡੇਬਲ ਆਟੋ ਇੰਸ਼ੋਰੈਂਸ, ਇਹ ਤਿੰਨ ਮੇਨ ਮੇਨ ਮੁੱਦੇ ਨੇ ਜਿਹਨਾਂ ਦੇ ਉੱਤੇ ਜਿਹੜੇ ਮੇਰੀ ਪ੍ਰਾਇਓਰਟੀਜ਼ ਹੋਣਗੀਆਂ ਤੇ ਜਿਹਨਾਂ ਦੇ ਉੱਤੇ ਮੈਂ 24 ਘੰਟੇ 7 ਦਿਨ ਕੰਮ ਕਰਾਂਗਾ।
ਠੀਕ ਹੈ ਜੀ, ਆਖਰੀ ਸਵਾਲ ਹੈ ਕਿ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਤਾਂ ਕਾਫੀ ਗੱਲ ਹੋਈ ਹੈ, ਹਾਊਸਿੰਗ ਅਫੋਰਡੇਬਿਲਟੀ ਜਾਂ ਹੈਲਥ ਕੇਅਰ, ਆਟੋ ਇੰਸ਼ੋਰੈਂਸ, ਇਨਫਰਾਸਟ੍ਰਕਚਰ, ਐਜੂਕੇਸ਼ਨ, ਇਨਵਾਇਰਮੈਂਟ, ਲੇਕਿਨ ਕ੍ਰਾਈਮ ਤੇ ਜਿਸ ਲੈਵਲ ਤੇ ਗੱਲ ਹੋਣੀ ਚਾਹੀਦੀ ਹੈ ਉਸ ਲੈਵਲ ਦੇ ਉੱਤੇ ਗੱਲਬਾਤ ਹੋਈ ਨਹੀਂ ਹੈ, ਕੀ ਕਹੋਗੇ ਇਸ ਤੇ?
ਸੋ ਜਿਹੜਾ ਕ੍ਰਾਈਮ ਹੈਗਾ ਜੀ 100% ਵਧਿਆ ਆ, ਔਰ ਲਾਈਕ ਮੈਂ ਇਹਨੂੰ ਕੋਈ ਪੋਲੀਟੀਕਲੀ ਗੱਲ ਕਰਨਾ ਨਹੀਂ ਚਾਹ ਰਿਹਾ ਹੈਗਾ, ਬਟ ਅਨਡਾਊਟਡਲੀ 19 ਸਾਲ ਦਾ ਫੇਲੀਅਰ ਆ। ਯੁਧਵੀਰ ਜੀ, ਸਿਆਣੇ ਨਾ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਵਿਹਲਾ ਦਿਮਾਗ ਹੁੰਦਾ ਆ ਉਹ ਸ਼ੈਤਾਨ ਦਾ ਘਰ ਹੁੰਦਾ ਆ, ਐਂਡ ਦੈਟਸ ਵਾਟ ਇਜ਼ ਹੈਪਨਿੰਗ ਇਨ ਬ੍ਰੈਂਪਟਨ। ਦ ਪੁਆਇੰਟ ਇਜ਼ ਕਿ ਸਾਨੂੰ ਜਿਹੜਾ ਯੂਥ ਆ ਉਹਨੂੰ ਜਿੱਥੇ ਅਸੀਂ ਬਿਜ਼ੀ ਕਰਨਾ ਸੀ, ਜਿੱਥੇ ਅਸੀਂ ਉਹਨਾਂ ਨੂੰ ਇੰਪਲੋਇਮੈਂਟ ਜਨਰੇਟ ਕਰਕੇ ਦੇਣੀ ਸੀ, ਜਿੱਥੇ ਅਸੀਂ ਉਹਨਾਂ ਨੂੰ ਸਪੋਰਟਸ ਦੇ ਵਿੱਚ ਬਿਜ਼ੀ ਕਰਨਾ ਸੀ, ਉਹਨਾਂ ਨੂੰ ਪੜ੍ਹਾਈ 'ਚ ਬਿਜ਼ੀ ਕਰਨਾ ਸੀ, ਅਸੀਂ ਉਹਨਾਂ ਨੂੰ ਵਿਹਲੜ ਬਣਾ ਤਾ, ਐਂਡ ਉਹਦੇ ਕਰਕੇ ਇਹ ਸਭ ਹੋ ਰਿਹਾ। ਜਿੱਥੇ ਸਾਨੂੰ ਸਟਰੋਂਗ ਐਕਸ਼ਨਸ ਲੈਣ ਦੀ ਲੋੜ ਆ 100%, ਉਸਦੇ ਵਿੱਚ ਐਕਸ਼ਨਸ ਲੈਣੇ ਬਹੁਤ ਜ਼ਰੂਰੀ ਨੇ, ਉਹਦੇ ਨਾਲ ਨਾਲ ਸਾਨੂੰ ਆਪਣੇ ਯੰਗਸਟਰਸ ਨੂੰ ਬਿਜ਼ੀ ਕਰਨਾ ਬਹੁਤ ਜ਼ਰੂਰੀ ਆ, ਇੰਪਲੋਇਮੈਂਟ ਜਨਰੇਟ ਕਰਨੀ ਜ਼ਰੂਰੀ ਆ, ਉਹਨਾਂ ਦੀਆਂ ਕਾਉਂਸਲਿੰਗ ਕਰਨੀਆਂ ਜ਼ਰੂਰੀ ਆ, ਮੈਂਟਲ ਹੈਲਥ ਦੀ ਕੇਅਰ ਕਰਨੀ ਜ਼ਰੂਰੀ ਹੈ। ਇਹ ਸਾਰੇ ਇਸ਼ੂ ਇੰਟਰ ਰਿਲੇਟਡ ਨੇ, ਇਹਨਾਂ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਹੈਗਾ, ਹੋਰ ਅਗਰ ਇਹ ਸਾਰੇ ਮੁੱਦੇ ਰਿਜ਼ੋਲਵ ਹੁੰਦੇ ਨੇ, ਆਈ ਕੈਨ ਗਰੰਟੀ ਯੂ ਕਿ ਕ੍ਰਾਈਮ ਘਟੇਗਾ।
ਠੀਕ ਹੈ ਜੀ, ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਬਹੁਤ ਹੀ ਬਰੀਫਲੀ 1 ਮਿੰਟ ਦੇ ਵਿੱਚ ਬਿਫੋਰ ਆਈ ਲੈਟ ਯੂ ਗੋ?
ਸੋ ਮੈਂ ਸਿਰਫ ਸਰੋਤੇ ਬਹੁਤ ਸਿਆਣੇ ਨੇ, ਸਰੋਤਿਆਂ ਨੂੰ ਇਸ ਗੱਲ ਦੀ ਸਮਝ ਹੈਗੀ ਆ ਕਿ ਜਿਹੜਾ ਵੋਟ ਦਾ ਅਧਿਕਾਰ ਆ ਉਹ ਬਹੁਤ ਮਹਿੰਗਾ ਅਧਿਕਾਰ ਆ, ਤੇ ਉਸ ਮਹਿੰਗੇ ਅਧਿਕਾਰ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਆ। ਜਿਹੜੀ ਵੋਟ ਦਾ ਅਧਿਕਾਰ ਉਹ ਸਿਰਫ ਇੱਕ ਪਰਚੀ ਨਹੀਂ ਆ ਜਾਂ ਇੱਕ ਸਟੈਂਪ ਨਹੀਂ ਹੈਗੀ ਜਿਹੜੀ ਤੁਸੀਂ ਕਰ ਰਹੇ ਹੋ, ਉਹ ਤੁਹਾਡੀ ਆਵਾਜ਼ ਆ, ਜੋ ਤੁਸੀਂ ਵੋਟ ਪਾ ਰਹੇ ਹੋ ਉਹੋ ਜਿਹਾ ਜਵਾਬ, ਉਹੋ ਜਿਹੀ ਆਵਾਜ਼ ਤੁਹਾਡੀ ਕੁਈਨਸ ਪਾਰਕ ਦੇ ਵਿੱਚ ਗੂੰਜੂਗੀ। ਪਿਛਲੇ 4 ਸਾਲ ਦੇ ਵਿੱਚ ਅਸੀਂ ਐਜੂਕੇਸ਼ਨ ਕੱਟ, ਹੈਲਥ ਕੇਅਰ ਕੱਟ, ਤੇ ਪਿਛਲੇ 19 ਸਾਲਾਂ ਦਾ ਜਿਹੜਾ ਡਿਜ਼ਾਸਟਰ ਆ ਉਹ ਅਸੀਂ ਭੁਗਤਦੇ ਪਏ ਹੈਗੇ ਆ। ਐਜ ਕੀ ਇੱਕ ਮੌਕਾ NDP ਨੂੰ ਦਵੋ, ਸੋ ਦੈਟ ਕਿ ਜਿਹੜਾ ਜਿਹੜੀਆਂ ਚੀਜ਼ਾਂ ਰਿਜ਼ੋਲਵ ਹੋਣ ਵਾਲੀਆਂ ਨੇ ਉਹ ਹੋ ਸਕਣ। ਅਸੀਂ ਜਦੋਂ ਇੰਨੇ ਮੌਕੇ ਬਾਕੀਆਂ ਨੂੰ ਦੇ ਚੁੱਕੇ ਹਾਂ ਤਾਂ ਇੱਕ ਮੌਕਾ NDP ਨੂੰ ਦੇਣਾ ਚਾਹੀਦਾ ਆ। ਮੈਂ ਤੁਹਾਡੀ ਆਵਾਜ਼ ਬਣ ਕੇ ਕੁਈਨਸ ਪਾਰਕ ਦੇ ਵਿੱਚ ਤੁਹਾਡੇ ਇਸ਼ੂਜ਼ ਨੂੰ ਰਿਜ਼ੋਲਵ ਕਰਵਾਵਾਂਗਾ, ਐਂਡ ਇੱਕ ਅਕਸੈਸੇਬਲ MPP ਬਣਾਂਗਾ। ਹੋਰ ਇਹਦੇ ਲਈ ਕੱਲ ਨੂੰ, ਪਰਸੋਂ 2 ਤਰੀਕ ਨੂੰ ਆਪ ਤਾਂ ਵੋਟ ਪਾਓ ਹੀ, ਆਪਣੇ ਨੇਬਰਸ, ਯਾਰ ਦੋਸਤ, ਸੱਜਣ ਮਿੱਤਰ ਸਾਰਿਆਂ ਨੂੰ ਪ੍ਰੇਰਿਤ ਕਰੋ ਕਿ ਐਤਕੀ ਜਿਹੜੀ ਆ, ਕਿਉਂਕਿ ਉਹ ਲੜਾਈ ਟੂ ਸਾਈਡਿਡ ਰਹਿ ਗਈ ਹੈ, ਦ ਫਾਈਟ ਇਜ਼ ਬਿਟਵੀਨ NDP ਐਂਡ ਕੰਜ਼ਰਵੇਟਿਵ, ਸੋ ਵੋਟ ਡਿਵਾਈਡ ਹੋਣ ਤੋਂ ਰੋਕੋ ਅਤੇ NDP ਨੂੰ ਜਿਤਾ ਕੇ ਕੁਈਨਸ ਪਾਰਕ 'ਚ ਭੇਜੋ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਸੰਦੀਪ ਸਿੰਘ ਜੀ। ਅਸੀਂ ਜ਼ਿਕਰ ਕਰ ਦਈਏ ਕਿ ਅਸੀਂ ਗੱਲਬਾਤ ਕਰ ਰਹੇ ਸੀਗੇ ਬ੍ਰੈਂਪਟਨ ਨੌਰਥ ਤੋਂ, NDP ਦੇ ਕੈਂਡੀਡੇਟ ਨੇ ਸੰਦੀਪ ਸਿੰਘ ਜੀ। ਥੈਂਕ ਯੂ ਸੋ ਮਚ ਜੀ, ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਸੋ ਮਚ ਸਰ,
ਥੈਂਕ ਯੂ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੀ ਸਾਡੀ ਗੱਲਬਾਤ ਹੋ ਰਹੀ ਸੀ, ਦਿਸ ਇਜ਼ ਅ ਪੇਡ ਅਨਾਊਂਸਮੈਂਟ ਆਥੋਰਾਈਜ਼ਡ ਬਾਏ ਦਾ ਆਫੀਸ਼ੀਅਲ CFO ਆਫ ਬ੍ਰੈਂਪਟਨ ਨੌਰਥ NDP ਕੈਂਪੇਨ। ਥੈਂਕ ਯੂ, ਬਹੁਤ ਮਿਹਰਬਾਨੀ ਜੀ। ਹਾਂਜੀ, ਅਗਲੀ ਕਾਲਰ ਵੱਧਦੇ ਜੀ, ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਹੋ, ਗੋ ਹੈਡ।
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਗੱਲ,
ਹੈਲੋ, ਇੱਕ ਸੈਕਿੰਡ ਜੀ, ਹੈਲੋ।
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੁਣ ਆਵਾਜ਼ ਆ ਰਹੀ ਹੈ, ਗੋ ਹੈਡ। ਹਾਂਜੀ ਹਾਂਜੀ
ਹਾਂਜੀ ਭਾਜੀ, ਗੱਲ ਇਹ ਆ, ਵੇਖੋ ਜੀ, ਮੈਂ ਮੂਸੇਵਾਲੇ ਦੇ ਇੰਨੇ ਗਾਣੇ ਤੇ ਨਹੀਂ ਸੁਣਦਾ ਤੇ ਜਾਂ ਕਹਿ ਲਓ, ਪਰ ਜਦੋਂ ਡੈਥ ਹੋਈ ਆ ਪਤਾ ਨੀ ਕੀ ਗੱਲ ਆ ਜੋਧਵੀਰ ਜੀ, ਬਹੁਤ ਦੁੱਖ ਹੋਇਆ, ਬਹੁਤ ਜ਼ਿਆਦਾ। ਇੱਕ ਮਾਂ ਦਾ ਪੁੱਤ ਮਾਰਤਾ ਇਕੱਲਾ ਇਕੱਲਾ, ਇੱਕ ਪਿਓ ਦਾ ਕਹਿ ਲਓ ਦੋਸਤਾਂ ਵਰਗਾ ਪੁੱਤ ਮਾਰਤਾ, ਬਹੁਤ, ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਹੈ ਜੋਧਵੀਰ ਜੀ, ਬੜਾ ਹੀ ਦੁੱਖ ਲੱਗਾ। 2 ਦਿਨ ਤੋਂ ਪਤਾ ਨੀ ਲੱਗ ਰਿਹਾ ਨਾ ਵੇਖੋ ਸਾਡਾ ਉਹ ਜੀ ਸੀ ਜਾਂ ਕਿਸ ਤਰ੍ਹਾਂ ਸੀ, ਪਰ ਦਿਲੋਂ ਕਿਸ ਤਰ੍ਹਾਂ ਵੀ ਕੱਪੜਾ ਰਫਾਨੀ ਜਾਂ ਕਹਿ ਲਓ ਕਿ ਉਹਦੀਆਂ ਕੁਝ ਗੱਲਾਂ ਚੰਗੀਆਂ ਵੀ ਸੀ, ਪਰ ਜੋਧਵੀਰ ਜੀ ਗੱਲ ਇੱਥੇ ਹੁੰਦੀ ਆ, ਇਹ ਗੈਂਗਸਟਰ ਆਇਆ ਕਿੱਥੋਂ, ਇਹ ਕਿੰਨੇ ਬਣਾਏ ਗੈਂਗਸਟਰ, ਤੇ ਕੌਣ ਕਿਸ ਤਰ੍ਹਾਂ ਬਚਦੇ ਆ? ਜਿੰਨਾ ਚਿਰ ਇਹ ਪੋਲੀਟੀਸ਼ਨ ਇਹਨਾਂ ਦੀ ਹੈਲਪ ਨਹੀਂ ਕਰਨਗੇ, ਇਹ ਗੈਂਗਸਟਰ ਤਾਂ ਹੀ ਕਿੰਨਾ ਵਧਣ ਡਏ ਆ ਜੀ, ਇਹ ਬਚਦੇ ਕਿਉਂ ਆ, ਇਹਨਾਂ ਦੀ ਕੌਣ ਹੈਲਪ ਕਰਨ ਡਿਆ ਵਾ? ਔਰ ਤੁਸੀਂ ਦੱਸਿਓ ਤੁਸੀਂ ਪੁਰਾਣੇ ਕਿੰਨਾ ਮੀਡੀਆ ਵਿੱਚ, ਜੋ ਮੈਨੂੰ ਨੀ ਪਤਾ ਵੀ ਇਹ ਗੈਂਗਸਟਰ ਕਿਹੜੀ ਪਾਰਟੀ ਸੀ ਤੇ ਉਦੋਂ ਇਹ ਪੈਦਾ ਹੋਏ, ਇਹ ਤੁਸੀਂ ਦੱਸਿਓ ਕਿ ਪੰਜਾਬ ਦੇ ਵਿੱਚ ਗੈਂਗਸਟਰ ਕਦੋਂ ਪਹਿਲੀ ਵਾਰ ਖਬਰਾਂ 'ਚ ਆਏ, ਔਰ ਕਿਹੜੀ ਪਾਰਟੀ ਦਾ ਰਾਜ ਸੀ, ਔਰ ਇਹਨੂੰ ਬਚਾਉਂਦੇ ਆ ਕਿੰਨਾ? ਆਪਣੇ ਮਾੜੇ ਚੰਗੇ ਪੋਲੀਟੀਸ਼ੀਅਨ ਵੀ ਹੈਗੇ ਆ ਜੋਧਵੀਰ ਜੀ, ਮੈਂ ਕਿ ਨਹੀਂ, ਪਰ ਜਿਹੜੇ ਮਾੜੇ ਪੋਲੀਟੀਸ਼ੀਅਨ ਇਹਨਾਂ ਨੂੰ ਯੂਜ਼ ਕਰਦੇ ਆ, ਬਾਅਦ 'ਚ ਇਹਨਾਂ ਨੂੰ ਬਚਾਉਂਦੇ ਆ, ਆਪਣੇ ਘਰਾਂ 'ਚ ਰਹਿਣ ਦੀ ਲਕਾਉਂਦੇ ਵੀ ਆ, ਕਈ ਮੈਂ ਕਈਆਂ ਨੂੰ ਕਹਿ ਲਓ ਕਿ ਆਪਾਂ ਮੈਂ ਨਾਂ ਨੀ ਲੈਣਾ ਚਾਹੁੰਦਾ ਪਰ ਬਹੁਤ ਹੀ ਮਾੜਾ ਭਾਗਾ ਵਾ ਜਿਹੜੇ ਪੋਲੀਟੀਸ਼ੀਅਨ ਇਹਨਾਂ ਨੂੰ ਬਚਾਉਂਦੇ ਆ ਔਰ ਜਿਹੜੇ ਇਹਨਾਂ ਨੂੰ ਸਪੋਰਟ ਕਰਕੇ ਆਪਣੇ ਵਾਸਤੇ ਵਰਤਦੇ ਆ ਹਾਂਜੀ ਕਿਉਂਕਿ ਇਹਨਾਂ ਦੀ ਲਾਈਫ ਤੇ ਹੁੰਦੀ ਨੀਗੀ ਕਿਤੇ ਨਾ ਕਿਤੇ ਇਹਨਾਂ ਦਾ ਵੀ ਕਾਊਂਟਰ ਹੋ ਜਾਣਾ ਵਾ ਪਰ ਜਿਹੜੇ ਮਾਂ ਪਿਓ ਦੇ ਇਕੱਲੇ ਇਕੱਲੇ ਪੁੱਤ ਨੂੰ ਜਾਂ ਕਿਸ ਤਰ੍ਹਾਂ ਦੇ ਵਾਰਦਾਤਾਂ ਹੋ ਰਹੀਆਂ ਪੰਜਾਬ 'ਚ ਪੰਜਾਬ ਵਾਸਤੇ ਬੜੀ ਮੱਦਭਾਗੀ ਆ ਜੀ ਇਹਦੇ ਵਾਸਤੇ ਅਸੀਂ ਆ ਕੇ ਜਾ ਕੇ ਨਵੇਂ ਬਣੇ ਮੁੱਖ ਮੰਤਰੀ ਨੂੰ ਟਾਰਗੇਟ ਕੱਢਿਆ ਵੀ ਨੇ ਆ ਕਸੂਰਵਾਰ ਉਹ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਰਾਜ ਵਿੱਚ ਇਹ ਪੈਦਾ ਹੋਏ ਉਦੋਂ ਕਿਉਂ ਨੀ ਇਹ ਡੱਕੇ ਗਏ ਆਪਣੀ ਲੋੜ ਵਾਸਤੇ ਕਿਉਂ ਤੁਸੀਂ ਇਹਨਾਂ ਨੂੰ ਯੂਜ਼ ਕਰਦੇ ਰਹੋ ਔਰ ਗਾਂਹ ਇਹਨਾਂ ਦਾ ਇੰਨਾ ਵੱਧ ਗਿਆ ਵਾ ਕੰਮ ਜੀ ਕਿੰਨਾ ਇਹਨਾਂ ਦਾ ਲਿੰਕ ਇੰਨੇ ਜ਼ਿਆਦਾ ਬਾਹਰਲੀ ਦੂਜੇ ਕੰਟਰੀਆਂ ਤੱਕ ਹੈਗੇ ਆ ਹਾਂਜੀ ਬਹੁਤ ਹੀ ਮੰਦਭਾਗੀ ਜੁੱਧਵੀਰ ਜੀ ਇਹ ਕਿੰਨਾ ਦਰਦਨਾਕ ਜਿਹੜੀ ਮੌਤ ਦਿੱਤੀ ਆ ਮੈਂ ਇਹਦੇ ਬਹੁਤ ਹੀ ਨਖੇਧੀ ਕਰਦਾ ਵਾਂ ਮੈਂ ਕਿਸੇ ਮਾਂ ਦਾ ਪੁੱਤ ਇਕੱਲਾ ਇਕੱਲਾ ਇਸ ਤਰ੍ਹਾਂ ਕਰਕੇ ਬਹੁਤ ਹੀ ਮਾੜੀ ਗੱਲ ਹੈ ਜੁੱਧਵੀਰ ਜੀ
ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਫੋਰ ਕਾਲ ਜੀ ਥੈਂਕ ਯੂ ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ ਗੋਹਾਇਤ ਸਰ ਹਾਂਜੀ
ਹਾਂਜੀ ਆ ਰਹੀ ਆਵਾਜ਼ ਜੀ
ਹਾਂਜੀ ਆ ਰਹੀ ਹਾਂਜੀ ਹਾਂਜੀ
ਜੁੱਧਵੀਰ ਜੀ ਮੈਂ ਕੱਲ ਵੀ ਗੱਲ ਕਰਨੀ ਸੀ ਜਦੋਂ ਕੱਲ ਇਹ ਮੌਕਾ ਨਹੀਂ ਸੀ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਥੋਟ ਪ੍ਰੋਸੈਸ ਚ ਸੀਰੀਅਸ ਪ੍ਰੋਬਲਮ ਹੈਗੀ ਜੀ ਸਾਡੇ ਥੋਟ ਪ੍ਰੋਸੈਸ ਸਾਨੂੰ ਫੈਕਟ ਜਾਣਨ ਦੀ ਜਾਂ ਸੱਚਾਈ ਜਾਣਨ ਦੀ ਕੋਈ ਇੱਛਾ ਨਹੀਂ ਹੁੰਦੀ ਅਸੀਂ ਫੇਕ ਨਿਊਜ਼ ਫੇਕ ਕਹਿ ਲਓ ਕਿ ਪ੍ਰੋਪੋਗੰਡੇ ਤੇ ਵਿਸ਼ਵਾਸ ਕਰਕੇ ਵੀ ਗੋ ਟੂ ਫਾਰ ਹੁਣ ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਹੁਣ ਤੁਸੀਂ ਆ ਰੀਸੈਂਟਲੀ ਲੈ ਲਓ ਜਥੇਦਾਰ ਸਾਹਿਬ ਨੇ ਹਥਿਆਰ ਰੱਖਣ ਲਈ ਕਿਹਾ ਔਰ ਸਭ ਤੋਂ ਪਹਿਲਾਂ ਕੰਡੈਮ ਕਿਹਨੂੰ ਕਿਹਨੇ ਕੀਤਾ ਰਾਜਾ ਬਣਿੰਗ ਨੇ ਰਾਜਾ ਬਣਿੰਗ ਕੋ ਆਪਣੇ ਕੋਲ ਲਸਾਂਸੀ ਹਥਿਆਰ ਹੈਗੇ ਆ ਕੀ ਅਸੀਂ ਉਹ ਤੋਂ ਕਦੀ ਕੁਸਚਨ ਪੁੱਛਿਆ ਵੀ ਭਾਈ ਤੇਰੇ ਕੋਲ ਲਸਾਂਸੀ ਹਥਿਆਰ ਕਿਉਂ ਆ ਤੂੰ ਲੋਕਾਂ ਨੂੰ ਕਹਿੰਦਾ ਵੀ ਜਥੇਦਾਰ ਬਦਲ ਦਿਓ ਤੂੰ ਆਪਣੇ ਲਸਾਂਸੀ ਹਥਿਆਰ ਪਹਿਲਾਂ ਸਰੈਂਡਰ ਕਰ ਦੇ ਪਰ ਆਪਾਂ ਉਹ ਕੁਸਚਨ ਨੀ ਕੀਤਾ ਆਪਾਂ ਰਾਜਾ ਬਣਿੰਗ ਦੀ ਤਾਰੀਫ਼ ਕਰਨ ਲੱਗ ਗਏ ਕਿ ਰਾਜਾ ਬਣਿੰਗ ਨੇ ਬਹੁਤ ਵਧੀਆ ਕੀਤਾ ਉਹਦੀ ਬਹੁਤ ਵਧੀਆ ਸੋਚ ਆ ਇਹਦੀ ਤੁਸੀਂ ਆਪਾਂ ਕੇਜਰੀਵਾਲ ਦੀ ਤੁਸੀਂ ਵਾਰ ਵਾਰ ਕਹਿੰਦੇ ਕਿ ਕੇਜਰੀਵਾਲ ਨੇ ਇੱਕ ਥੱਪੜ ਨੀ ਮਾਰਿਆ ਜੀ ਪਰ ਉਹ ਜਦੋਂ ਕੇਜਰੀਵਾਲ ਨੇ ਉਹ ਜਿਹੜਾ ਉਹਦੇ ਨਾਲ ਫੋਟੋ ਖਿਚਾਈ ਉਹ ਤਾਂ ਹੋਸਪਿਟਲ ਚ ਸੀ ਜੁੱਧਵੀਰ ਉਹਨੇ ਚਪੇੜ ਜਦੋਂ ਮਾਰੀ ਕੇਜਰੀਵਾਲ ਦੇ ਉਹ ਹੋਸਪਿਟਲ ਚ ਕਿੱਦਾਂ ਪਹੁੰਚ ਗਿਆ ਆਪਣੇ ਆਪ ਤੁਰ ਕੇ ਹੋਸਪਿਟਲ ਚ ਚਲਾ ਗਿਆ ਉਹਦੇ ਸਪੋਰਟਰਾਂ ਨੇ ਉਹਨੂੰ ਕੁੱਟਿਆ ਹੀ ਐਂਡ ਅਪ ਵਿਦ ਅ ਕਾਸਟ ਉਹਦੇ ਕਾਸਟ ਪੈਰ ਤੇ ਵੀ ਲੱਗਾ ਪਰ ਫਿਰ ਵੀ ਆਪਾਂ ਇਹ ਮੰਨੀ ਜਾਂਦੇ ਹਾਂ ਕਿ ਕੇਜਰੀਵਾਲ ਨੇ ਇੱਕ ਵੀ ਚਪੇੜ ਨੀ ਮਾਰੀ ਕਿਸੇ ਨੇ ਔਰ ਜੇ ਕੇਜਰੀਵਾਲ ਇੰਨੇ ਬਗੈਰ ਚਪੇੜਾਂ ਤੋਂ ਉੱਤੇ ਜਾਣ ਵਾਲਾ ਹੁੰਦਾ ਜਿੱਤਣ ਵਾਲਾ ਹੁੰਦਾ ਵਾਰਾਣਸੀ ਤੋਂ ਵੀ ਜਿੱਤ ਜਾਂਦਾ ਹੋਰ ਬਾਕੀ ਜਗ੍ਹਾ ਤੋਂ ਬਹੁਤ ਖੜਾ ਹੋਇਆ ਸੀ ਦਿੱਲੀ ਤੋਂ ਰਿਜ਼ਾਈਨ ਦੇ ਕੇ ਚਲਾ ਗਿਆ ਸੀਗਾ ਜਿੱਤ ਜਾਂਦਾ ਉੱਥੋਂ ਤੇ ਇਸ ਕਰਕੇ ਅਸੀਂ ਇੱਕ ਗਲਤ ਪ੍ਰੋਪੋਗੰਡੇ ਦੇ ਵਿੱਚ ਆ ਕੇ ਵੀ ਥਿੰਕ ਟੂ ਫਾਰ ਆਊਟ ਆਫ ਦੈਟ ਔਰ ਵੀ ਐਂਡ ਅਪ ਵਿਦ ਸਮਥਿੰਗ ਐਲਸ ਹੁਣ ਤੁਸੀਂ ਦੇਖੋ ਜਦੋਂ ਕਿਸਾਨ ਅੰਦੋਲਨ ਸੀ ਅਸੀਂ ਇੱਕ ਬੰਦੇ ਨੂੰ ਐਗਰੀਕਲਚਰ ਮਿਨਿਸਟਰ ਬਣਾਤਾ ਸੀਗਾ ਅਸੀਂ ਉਹਦੀ ਵਾਹ ਵਾਹੀ ਕਰਦੇ ਸੀਗੇ ਉਹ ਔਰ ਉਹ ਤੋਂ 6 ਮਹੀਨੇ ਬਾਅਦ ਅਸੀਂ ਉਹਨੂੰ ਗਿਰਦਾਰ ਵੀ ਗਿਰਦਾਨਤਾ ਉਹਨੂੰ ਸਭ ਤੋਂ ਵੱਡਾ ਕੌਮ ਦਾ ਗਿਰਦਾਰ ਵੀ ਕਹਿਤਾ ਔਰ ਇੱਕ ਤੁਸੀਂ ਦੇਖੋ ਇੱਕ ਬੰਦੇ ਨੂੰ ਅਸੀਂ ਲਾਂਘੇ ਦਾ ਵੀ ਉਹਨੂੰ ਸਰੀਰ ਦੇ ਦਿੱਤਾ ਸੀ ਵੀ ਉਹਨੇ ਲਾਂਘਾ ਕਢਵਾਇਆ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੀ ਕਹਿਤਾ ਸੀ ਉਹਨੂੰ ਕਈਆਂ ਨੇ ਤਾਂ ਪਰ ਉਦੋਂ 6 ਮਹੀਨੇ ਸਾਲ ਬਾਅਦ ਤੁਸੀਂ ਦੇਖੋ ਜਦ ਉਹ ਤੁਹਾਡੇ ਪੋਲੀਟੀਕਲੀ ਪੈਰਾਮੀਟਰ ਦੇ ਵਿੱਚ ਸੂਟ ਨਹੀਂ ਆਇਆ ਤਾਂ ਉਹ ਦੇਖੋ ਉਹਦਾ ਕੀ ਹਾਲ ਕੀਤਾ ਉਹਦੇ ਲਈ ਕਿੱਦਾਂ ਦੀ ਸ਼ਬਦਾਵਲੀ ਯੂਜ਼ ਕੀਤੀ ਗਈ ਜੁੱਧਵੀਰ ਜੀ ਮੈਂ ਇਹ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿੱਥੇ ਜੋਬ ਕਰਦਾ ਬਟ ਮੈਂ ਗ੍ਰੀਨ ਐਨਰਜੀ ਦੇ ਪ੍ਰੋਜੈਕਟ ਨੂੰ ਵੀ ਦੇਖਦਾ ਹੈਗਾ ਔਰ ਇੰਡੀਆ ਦੇ ਵਿੱਚ ਤੁਹਾਨੂੰ ਲਾਸਟ ਵੀਕ ਦੇ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਊਗਾ ਜਾਂ ਬਹੁਤ ਸਾਰੇ ਸਰੋਤਿਆਂ ਨੂੰ ਸ਼ਾਇਦ ਪਤਾ ਹੋਊਗਾ ਜਿਹੜੇ ਇਨੋਵੇਸ਼ਨ ਦੇ ਨਾਲ ਜੁੜੇ ਹੋਏ ਆ ਹਾਈਡਰੋਜਨ ਸੈੱਲ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਵੀ ਹੋ ਰਹੀ ਆ ਔਰ ਹਾਈਡਰੋਜਨ ਸੈੱਲ ਦੇ ਵਿੱਚ ਇੰਡੀਆ ਪਾਇਨੀਅਰ ਹੈਗਾ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਔਰ ਮੇਰੇ ਕੋਲ ਜਦੋਂ ਪੇਪਰ ਆਏ ਮੈਂ ਪੇਪਰ ਪੜ੍ਹ ਰਿਹਾ ਸੀਗਾ ਤੇ ਮੈਂ ਨਾਂ ਦੇਖੇ ਰਿਸਰਚ ਐਂਡ ਡਿਵੈਲਪਮੈਂਟ ਦੇ ਸਾਰੇ ਨਾਂ ਸਾਊਥ ਇੰਡੀਅਨ ਜੀ ਔਰ ਤੁਸੀਂ ਜਾਣ ਕੇ ਤੁਹਾਨੂੰ ਹੈਰਾਨੀ ਹੋਗੀ ਆਈ ਆਈ ਟੀ ਮਦਰਾਸ ਤਮਿਲਨਾਡੂ ਦੇ ਵਿੱਚ ਜਿਹੜਾ ਹੈ ਉਹ ਉਹਦੇ ਹੀ ਸਾਰੇ ਇੰਜੀਨੀਅਰ ਸੀਗੇ ਔਰ ਉਹਦੀ ਪ੍ਰੋਡਕਸ਼ਨ ਜਿਹੜੀ ਹੋ ਰਹੀ ਆ ਉਹ ਹੈਦਰਾਬਾਦ ਦੇ ਕੋਲ ਇੱਕ ਕੰਪਨੀ ਹੈਗੀ ਆ ਉਹ ਕਰ ਰਹੀ ਆ ਕਮਰਸ਼ੀਅਲਾਈਜ਼ ਕਰ ਰਹੀ ਆ ਹਾਈਡਰੋਜਨ ਸੈਲਸ ਨੂੰ ਔਰ ਉਹਦੇ ਵਿੱਚ ਕੋਈ ਵੀ ਪੰਜਾਬੀ ਨਾਮ ਨਹੀਂ ਮੈਂ ਲੱਭਦਾ ਮੈਂ ਕਿਹਾ ਚਲੋ ਕੋਈ ਪੰਜਾਬੀ ਨਾਮ ਹੋਊਗਾ ਪੰਜਾਬੀ ਨਾਮ ਹੀ ਨਹੀਂ ਸੀਗਾ ਕੋਈ ਔਰ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਤਾਂ ਕੀ ਤੇ ਸਾਡੀ ਕੋਈ ਐਜੂਕੇਸ਼ਨਿਸਟ ਵੀ ਕੋਈ ਸਾਡੇ ਕੋਲ ਪੜ੍ਹਨ ਦੀ ਕੋਈ ਪ੍ਰਵਿਰਤੀ ਨਹੀਂ ਕੋਈ ਰਿਸਰਚ ਐਂਡ ਡਿਵੈਲਪਮੈਂਟ ਦੀ ਕੋਈ ਪ੍ਰਵਿਰਤੀ ਨਹੀਂ ਤੇ ਔਰ ਜੇ ਤੁਸੀਂ ਕਹੋ ਵੀ ਸਾਨੂੰ ਕੋਈ ਇਮਾਨਦਾਰ ਲੀਡਰ ਨਹੀਂ ਮਿਲਿਆ ਇਮਾਨਦਾਰ ਲੀਡਰ ਸਾਊਥ ਇੰਡੀਆ 'ਚ ਵੀ ਨਹੀਂ ਕਿਤੇ ਉਹਨਾਂ ਨੂੰ ਮਿਲਿਆ ਜੈਲਲਿਤਾ ਤੋਂ ਲੈ ਕੇ MGR ਔਰ ਤੁਸੀਂ ਜੇ ਤੁਸੀਂ ਹੈਦਰਾਬਾਦ ਉੱਧਰ ਦੇਖੋ ਤਾਂ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਤਾਂ ਉੱਧਰ ਪੜ੍ਹੇ ਹੋਏ ਆ
ਤੁਹਾਨੂੰ ਵੀ ਪਤਾ ਚੰਦਰਾ ਬਾਬੂ ਨਾਇਡੂ ਜਾਂ ਉਹ ਕਿੱਦਾਂ ਦੇ ਉਹਨਾਂ ਦੇ ਕਿਰਦਾਰ ਸੀਗੇ, ਸਟਾਲਿਨ ਵਗੈਰਾ ਜਿਹੜੇ ਹੈਗੇ, ਪਰ ਮੈਨੂੰ ਲੱਗਦਾ ਕਿ ਸਾਡੇ ਥੋਟ ਪ੍ਰੋਸੈਸ ਦੀ ਪ੍ਰੋਬਲਮ ਆ, ਵੀ ਬਿਲੀਵ ਇਨ ਸਮਥਿੰਗ ਵਿਚ ਡਜ਼ਨਟ ਐਗਜ਼ਿਸਟ ਔਰ ਵੀ ਕੀਪ ਔਨ ਬਿਲੀਵਿੰਗ ਇਟ। ਕੀ ਵਿਚਾਰ ਹੈ ਜੀ ਤੁਹਾਡੇ ਇਸ ਬਾਰੇ?
ਨਹੀਂ ਦੇਖੋ, ਇਹ ਤੇ ਬਹੁਤ ਵਾਰ ਅਸੀਂ ਗੱਲ ਕਰ ਚੁੱਕੇ ਹਾਂ ਕਿ ਸਾਨੂੰ ਜਿਹੜਾ ਯੂਥ ਹੈ ਉਹਨੂੰ, ਤੁਸੀਂ ਬੜਾ ਸਹੀ ਕਿਹਾ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਸਾਡੇ ਜਿਹੜਾ ਯੂਥ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਜੋਬਸ ਦੇਣੀਆਂ ਪੈਣਗੀਆਂ। ਉਸ ਤੋਂ ਇਲਾਵਾ ਸਾਨੂੰ ਸਾਇੰਸ, ਇਨੋਵੇਸ਼ਨ, ਟੈਕਨੋਲੋਜੀ ਇਹਨਾਂ ਦੇ ਨਾਲ ਜੋੜਨਾ ਪਏਗਾ, ਔਰ ਉਹਦੇ ਵਾਸਤੇ ਸਾਨੂੰ ਯੂਥ ਨੂੰ ਇੰਸਪਾਇਰ ਕਰਨਾ ਪਏਗਾ। ਸਪੋਰਟਸ ਦੇ ਨਾਲ ਹੋਰ ਅਸੀਂ ਜੋੜੀਏ ਯੂਥ ਨੂੰ, ਔਰ ਯੂਥ ਵਾਸਤੇ ਸਾਨੂੰ ਯੂਥ ਆਈਕੋਨਸ ਨੂੰ ਹੋਰ ਜ਼ਿਆਦਾ ਯੂਥ ਦੇ ਨਾਲ ਲਿੰਕ ਕਰਨਾ ਪਏਗਾ। ਵਰਨਾ ਤਾਂ ਯੂਥ ਜਿਹੜਾ ਹੈਗਾ ਉਹ, ਮੈਂ ਇਹੀ ਸਮਝਦਾ ਕਿ ਇਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਗੱਲ ਕਰ ਲਓ, ਜਾਂ ਈਵਨ ਸਾਡੇ ਕਈ ਜਿਹੜੇ ਫਰੈਂਡਸ ਵਗੈਰਾ ਨੇ ਉਹ ਵੀ ਕਹਿੰਦੇ ਆ ਜੀ, ਉਹ ਬਸ ਜਾਂ ਤਾਂ ਬੱਚਾ ਪਹੁੰਚ ਗਿਆ ਸਟੂਡੈਂਟ ਵੀਜ਼ਾ 'ਤੇ, ਜਾਂ ਬੱਚਾ ਪਹੁੰਚਣ ਵਾਲਾ ਜੀ ਸਟੂਡੈਂਟ ਵੀਜ਼ਾ 'ਤੇ, ਜਾਂ ਤੀਸਰਾ ਸਵਾਲ ਬਸ ਇਹੀ ਹੁੰਦਾ ਵੀ ਕਿਸ ਤਰ੍ਹਾਂ ਬੱਚਾ ਬਾਹਰ ਆ ਸਕਦਾ। ਹੋਰ ਕੋਈ ਕੁਸ਼ਚਨ ਹੀ ਨਹੀਂ ਹੈ ਇਸ ਵੇਲੇ। ਔਰ ਉੱਥੇ ਦਾ ਵੀ ਜਿਹੜਾ ਯੂਥ ਹੈ ਬਹੁਤ ਜ਼ਿਆਦਾ, ਮੈਂ ਸਾਰੇ ਨਹੀਂ ਕਹਾਂਗਾ 100%, ਪਰ ਵਾਸਟ ਮਜੋਰਟੀ ਜਿਹੜਾ ਯੂਥ ਹੈ ਉਹ ਇਸ ਵੇਲੇ ਉਹਨਾਂ ਦਾ ਬਸ ਇੱਕ ਹੀ ਹੈਗਾ ਉਹਨਾਂ ਦਾ ਫਿਊਚਰ ਕਿ ਅਸੀਂ ਬਾਹਰ ਕਿਸੇ ਤਰ੍ਹਾਂ ਇੱਥੋਂ ਬਾਹਰ ਨਿਕਲ ਜਾਈਏ। ਕੋਈ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਹੈ ਕਿ ਕੋਈ ਅਸੀਂ ਵਧੀਆ ਕੋਈ ਟੈਕਨੋਲੋਜੀ ਲੈ ਕੇ ਆਈਏ, ਕੋਈ ਆਈਟੀ ਦਾ ਹੱਬ ਅਸੀਂ ਪੰਜਾਬ ਨੂੰ ਬਣਾਈਏ, ਕੋਈ ਵਧੀਆ ਅਸੀਂ ਇਨੋਵੇਸ਼ਨ ਦੀ ਗੱਲ ਕਰੀਏ, ਕੋਈ ਰੁਜ਼ਗਾਰ ਵਧੀਆ ਕ੍ਰੀਏਟ ਕਰੀਏ, ਐਸਾ ਨਹੀਂ ਹੈ। ਜਿਹੜੀ ਅਸੀਂ ਗੱਲ ਕਰਦੇ ਹੁੰਦੇ, ਵਿਜ਼ਨ ਇਹੀ ਚੀਜ਼ ਹੈ, ਬਸ ਇਹੀ ਫਰਕ ਆ ਵਿਜ਼ਨ ਦਾ, ਬਾਕੀ ਸਭ ਕੁਝ ਆ ਜਾਂਦਾ। ਇਮਾਨਦਾਰੀ ਵੀ ਠੀਕ ਹੈ, ਦਲੇਰੀ ਵੀ ਠੀਕ ਹੈ, ਬਟ ਵਿਜ਼ਨ ਜਿਹੜਾ ਹੈ ਇੱਥੇ ਬਸ ਵਿਜ਼ਨ ਦਾ ਫਰਕ ਹੈ ਕਿ ਜੇ ਪੰਜਾਬ, ਮੈਂ ਜੋ ਕੱਲ੍ਹ ਵੀ ਮੈਂ ਗੱਲ ਕਰ ਰਿਹਾ ਸੀ ਕਿ ਪੰਜਾਬ ਨੂੰ ਕੋਈ ਵਿਜ਼ਨਰੀ ਲੀਡਰ ਜਿਹੜਾ ਚਾਹੀਦਾ, ਉਹ ਇਸੇ ਪਰਸਪੈਕਟਿਵ ਤੋਂ ਮੈਂ ਗੱਲ ਕਰਦਾ। ਦਿਸ ਇਜ਼ ਵਾਟ ਵਿਜ਼ਨ ਇਜ਼ ਆਲ ਅਬਾਊਟ, ਹਾਊ ਡੂ ਯੂ ਬ੍ਰਿੰਗ ਪੰਜਾਬ ਆਊਟ ਆਫ ਦਾ ਕ੍ਰਾਈਸਿਸ, ਔਰ ਖਾਸ ਕਰ ਜਿਹੜਾ ਯੂਥ ਹੈ, ਹਾਊ ਡੂ ਯੂ ਰੀਲੀ ਇੰਸਪਾਇਰ ਦਾ ਯੂਥ, ਉਹਦੇ ਵਾਸਤੇ ਇੱਕ ਵਿਜ਼ਨ ਚਾਹੀਦਾ। ਯੂਥ ਨੂੰ ਟੈਕਨੋਲੋਜੀ, ਇਨੋਵੇਸ਼ਨ ਇਹਨਾਂ ਚੀਜ਼ਾਂ ਨਾਲ ਜੁੜਨ ਲਈ ਇੱਕ ਵਿਜ਼ਨ ਚਾਹੀਦਾ ਖੁਦ ਨੂੰ। ਜੇ ਉਹ ਵਿਜ਼ਨ ਤੁਹਾਡੇ 'ਚ ਹੈ, ਫਿਰ ਤੁਸੀਂ ਡੈਫੀਨੇਟਲੀ ਬਹੁਤ ਕੁਝ ਕਰ ਸਕਦੇ ਹੋ। ਸੁਖਵਿੰਦਰ ਜੀ, ਤੁਸੀਂ ਆਉਂਦੇ ਹੋ
ਦਿੱਲੀ ਤੋਂ, ਤਿੰਨ ਵਾਰ ਜਿੱਤ ਰਿਹਾ ਜੀ ਕੇਜਰੀਵਾਲ ਸਾਹਿਬ, ਤਿੰਨ ਵਾਰ ਜਿੱਤ ਗਿਆ। ਤੁਸੀਂ ਮੈਨੂੰ ਦੱਸੋ ਉਹਨੇ ਕਿਹੜਾ ਵਿਜ਼ਨਰੀ ਸਟੈਪ ਚੱਕਿਆ, ਕਿ ਉਹਨੇ R&D ਦੇ ਵਿੱਚ, ਇਨੋਵੇਸ਼ਨ ਦੇ ਵਿੱਚ ਕਿਹੜਾ ਵਿਜ਼ਨਰੀ ਸਟੈਪ ਚੱਕਤਾ, ਉਹਨੇ ਕਿਹੜਾ ਏਦਾਂ ਦਾ ਕਾਲਜ ਆ, ਕਿਹੜੀ ਏਦਾਂ ਦੀ R&D ਕਰਤੀ ਦੁਨੀਆਂ ਦੇ ਵਿੱਚ, ਜਿਹੜੀ ਅਸੀਂ ਉਹਦੀ ਅੱਜ ਤੱਕ ਤਾਰੀਫ ਹੀ ਕਰੀ ਜਾਂਦੇ ਹਾਂ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ, ਬਗੈਰ ਚਪੇੜ ਮਾਰੇ ਤੋਂ ਸਰਕਾਰ ਬਣਾ ਗਿਆ, ਜਾਂ ਏਦਾਂ ਦਾ ਤੁਸੀਂ ਮੈਨੂੰ ਇੱਕ ਕੋਈ ਦੱਸ ਸਕਦੇ ਹਾਂ? ਤਾਂ ਮੈਂ ਤਾਂ ਕਦੀ ਹਾਲੇ ਤੱਕ ਦੇਖਿਆ ਨਹੀਂ ਕੋਈ ਏਦਾਂ ਦਾ, ਕੋਈ ਏਦਾਂ ਸਟੈਪ ਚੱਕਿਆ ਹੋਵੇ।
ਸਰ, ਜਿੱਥੇ ਮੁਲਾਇਮ ਸਿੰਘ ਯਾਦਵ ਔਰ ਲਾਲੂ ਪ੍ਰਸਾਦ ਯਾਦਵ ਵਰਗੇ ਲੋਕ ਸੱਤਾ ਦੇ ਉੱਤੇ ਕਾਬਜ਼ ਹੋਣ, ਉੱਥੇ ਸਿਰਫ ਇਮਾਨਦਾਰੀ ਔਰ ਦਲੇਰੀ ਦੇ ਨਾਲ ਘੱਟੋ ਘੱਟ ਇਲੈਕਸ਼ਨ ਲੜਨਾ, ਉਹੀ ਬਹੁਤ ਵੱਡੀ ਕਾਮਯਾਬੀ ਗਿਣੀ ਜਾਂਦੀ ਹੈ। ਪਰ ਬਾਕੀ ਵਿਜ਼ਨ ਮੈਂ ਕਦੇ ਕਿਹਾ ਹੀ ਨਹੀਂ। ਮੈਂ ਕੇਜਰੀਵਾਲ ਸਾਹਿਬ ਦੇ ਬਾਰੇ ਇਹੀ ਕਿਹਾ ਵੀ ਕੇਜਰੀਵਾਲ ਸਾਹਿਬ ਦਾ ਵਿਜ਼ਨ ਡਿਬੇਟੇਬਲ ਆ। ਮੈਂ ਨਹੀਂ ਕਿਹਾ ਕਿ ਉਹਨਾਂ ਦਾ ਵਿਜ਼ਨ ਬਹੁਤ ਸਟਰੋਂਗ ਆ, ਹੈ ਕਿ ਨਹੀਂ ਵੀ ਡੋਂਟ ਨੋ, ਹਜੇ ਟਾਈਮ ਲੱਗੇਗਾ। ਜੇ ਉਹਨਾਂ ਦੇ ਅੰਦਰ ਵਿਜ਼ਨ ਹੋਏਗਾ, ਉਹ ਹੀ ਵਿਲ ਲੀਵ ਅ ਲੈਗੇਸੀ। ਜੇ ਵਿਜ਼ਨ ਨਹੀਂ ਹੋਏਗਾ, ਪਰ ਘੱਟ ਤੋਂ ਘੱਟ ਇਹ ਦੇਣ ਤੇ ਜ਼ਰੂਰ ਅਸੀਂ ਮੰਨਾਂਗੇ ਨਾ ਉਹਨਾਂ ਦੀ, ਇਹ ਦੇਣ ਤੇ ਉਹਨਾਂ ਦੀ ਹੈ ਕਿ ਹਜੇ ਤੱਕ ਤੇ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਹੁਣ ਤੱਕ ਤਾਂ ਸਭ ਗੁੰਡਾ ਤਾਕਤ ਦੇ ਨਾਲ ਹੀ ਸਭ ਕੁਝ ਕੀਤਾ ਜਾਂਦਾ ਸੀਗਾ, ਹੁਣ ਤੱਕ ਤੇ ਪੈਸੇ ਦੀ ਜ਼ਰੂਰਤ ਹੀ ਸਰਕਾਰਾਂ ਬਣਦੀਆਂ ਸੀਗੇ ਨਾ। ਹੁਣ ਘੱਟ ਤੋਂ ਘੱਟ ਇੱਕ ਚੇਂਜ ਤਾਂ ਲੈ ਕੇ ਆਏ ਨੇ ਕੇਜਰੀਵਾਲ ਸਾਹਿਬ, ਕਿ ਲੋਕ ਇਮਾਨਦਾਰੀ ਦੇ ਨਾਲ ਸਰਕਾਰ ਬਣਾਉਣ ਦੇ ਬਾਰੇ ਸੋਚ ਸਕਦੇ ਨੇ। ਅੱਜ ਇੱਕ ਇਮਾਨਦਾਰ ਆਦਮੀ, ਇੱਕ ਆਮ ਘਰ ਦਾ ਜਿਹੜਾ ਬੱਚਾ ਆ, ਉਹ ਸੋਚ ਸਕਦਾ ਕਿ ਮੈਂ ਕੁਝ ਵਧੀਆ ਪੋਲਿਟਿਕਸ ਵਿੱਚ ਜਾ ਕੇ ਕਰ ਸਕਦਾ ਜੀ।
ਜਦਵੀਰ ਜੀ, ਮੈਂ ਉਹੀ ਗੱਲ ਕਹਿ ਰਿਹਾ ਕਿ ਇਮਾਨਦਾਰੀ ਦੇ, ਇਮਾਨਦਾਰੀ ਹੀ ਕ੍ਰਾਈਟੀਰੀਆ ਹੋਵੇ R&D ਦਾ, ਇਨੋਵੇਸ਼ਨ ਦਾ, ਤਾਂ ਸਾਊਥ ਇੰਡੀਆ ਦੇ ਵਿੱਚ ਤਾਂ ਬੇਈਮਾਨ ਲੀਡਰਾਂ ਦੀ ਭਰਮਾਰ ਬਣੀ ਪਈ ਆ। ਤੁਹਾਨੂੰ ਵੀ ਪਤਾ, ਤੁਸੀਂ ਤਾਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਤੁਸੀਂ ਤਾਂ ਉੱਥੇ ਵਿਚਰਦੇ ਰਹੇ ਹੋ, ਤੁਹਾਨੂੰ ਤਾਂ ਪਤਾ ਜੈਲਲਿਤਾ, ਸਟਾਲਿਨ, MGR, ਕਿੰਨੇ ਕਿੰਨੇ ਚੰਦਰਾ ਬਾਬੂ ਨਾਇਡੂ, ਕਿੰਨੇ ਉਹਦੇ ਉੱਥੇ ਤਾਂ ਤੁਹਾਨੂੰ ਵੀ ਪਤਾ ਹੀ ਉਹਨਾਂ ਦੇ ਕਰਪਸ਼ਨ ਦੇ ਕਿੱਡੇ ਭਾਰੀ ਇਲਜ਼ਾਮ ਲੱਗੇ ਆ। ਔਰ ਜੈਲਲਿਤਾ ਦੇ ਤੇ ਕੋਲ ਤਾਂ ਤੁਹਾਨੂੰ ਪਤਾ, ਜਿੰਨੇ ਇੱਕ ਗਰੀਬ ਆਦਮੀ ਇੱਕ ਘਰ ਚ ਰਹਿੰਦਾ ਹੁੰਦਾ, ਉਹਨੇ ਦੇ ਵਿੱਚ ਤਾਂ ਉਹਦੀਆਂ ਜੁੱਤੀਆਂ ਪਈਆਂ ਸੀਗੀਆਂ, ਸੈਂਡਲ ਦੀ ਸੀਗੀਆਂ, ਕਲੈਕਸ਼ਨ ਦੀ।
ਮੈਂ ਸਮਝ ਗਿਆ ਜੀ ਤੁਹਾਡੀ ਗੱਲ, ਆ ਗਿਆ ਪੁਆਇੰਟ। ਉਸ ਪੁਆਇੰਟ ਤੇ ਤਾਂ ਮੈਂ ਪਹਿਲੀ ਗੱਲ ਕਰ ਚੁੱਕਾ ਕਿ ਜਿਹੜੀ ਗੱਲ ਹੈ ਨਾ, ਉਹ ਸਾਡੇ ਸੋਚ, ਇੱਕ ਮਾਹੌਲ ਬਦਲਣਾ ਪਏਗਾ, ਇੱਕ ਸੋਚ ਬਦਲਣੀ ਪਏਗੀ ਸਾਡੀ। ਜੋ ਸੋਚ ਉੱਥੇ ਪੰਜਾਬ ਸੀਗੀ, ਇੱਥੇ ਵੀ ਉਹੀ ਸੋਚ ਆ। ਜਿਹੜਾ ਬੰਦਾ ਇੱਥੋਂ ਮਹਿੰਗੀ ਗੱਡੀ ਤੇ ਨਿਕਲਦਾ, ਜਿਹੜਾ ਬੰਦਾ ਵੱਡੇ ਘਰ ਦੇ ਵਿੱਚ ਰਹਿੰਦਾ, ਜਿਹੜੇ ਬੰਦੇ ਕੋਲ ਇੱਥੇ ਪੈਸਾ ਆ, ਅਸੀਂ ਪੰਜਾਬੀ ਉਹਦੀ ਹੀ ਜੀ ਹਜ਼ੂਰੀ ਇੱਥੇ ਵੀ ਕਰਦੇ ਹਾਂ। ਇੱਥੇ ਵੀ ਕੌਣ ਆਵਾਜ਼ ਉਠਾਉਂਦਾ ਤੁਸੀਂ ਦੱਸੋ? ਇੱਥੇ ਵੀ ਜੇ ਅਸੀਂ ਕੈਨੇਡਾ ਦੀ ਵੀ ਗੱਲ ਕਰ ਲਈਏ, ਕੌਣ ਆਵਾਜ਼ ਉਠਾਉਂਦਾ? ਹਰ ਬੰਦਾ ਕਹਿੰਦਾ ਜੀ ਜਦੋਂ ਸਾਡੇ ਤੇ ਪਏਗੀ ਉਸ ਵੇਲੇ ਦੇਖ ਲਾਂਗੇ। ਇੱਥੇ ਲੱਖਾਂ ਹਜ਼ਾਰਾਂ ਦੇ ਵਿੱਚ ਅਸੀਂ ਬੈਠੇ ਹਾਂ, ਅਸੀਂ ਕਦੇ, ਬਹੁਤ ਘੱਟ ਹੁੰਦਾ ਵੀ ਅਸੀਂ ਚੰਗੇ ਕੌਜ਼ ਲਈ ਜਾਂ ਕਿਸੇ ਨੂੰ ਸਪੋਰਟ ਕਰੀਏ ਜਾਂ ਆਪਣੀ ਆਵਾਜ਼ ਉਠਾਈਏ। ਹਰ ਬੰਦਾ ਇਹੀ ਸੋਚਦਾ ਕਿ ਛੱਡੋ ਪਰੇ, ਜਦੋਂ ਸਾਨੂੰ, ਸਾਡੇ ਕੋਈ ਦਿੱਕਤ ਆਏਗੀ ਅਸੀਂ ਉਸ ਵੇਲੇ ਦੇਖ ਲਾਂਗੇ, ਫਿਲਹਾਲ ਅਸੀਂ ਠੀਕ। ਬਹੁਤ ਸਾਰੇ ਲੋਕ ਇਹੀ ਸਰਟੀਫਿਕੇਟ ਲੈ ਕੇ ਭੱਜੇ ਫਿਰ ਰਹੇ ਨੇ ਜੀ, ਉਹ ਸਿੱਧੂ ਮੂਸੇਵਾਲਾ ਤਾਂ ਜੀ, ਉਹ ਦੇਖੋ ਜੀ ਉਹ ਬੰਦੂਕਾਂ ਦੇ ਗਾਣੇ ਗਾਉਂਦਾ ਸੀ, ਫਿਰ ਇਹੀ ਹਾਲ ਹੋਣਾ ਸੀ ਉਹਦਾ। ਆਪਣਾ ਬੱਚਾ ਕਿਸੇ ਦਾ ਡਰੱਗ ਵੇਚਦਾ ਵੀ ਹੋਵੇ ਨਾ, ਖਾਣ ਦੀ ਤਾਂ ਗੱਲ ਦੂਰ ਹੈ, ਜੇ ਡਰੱਗ ਵੇਚਦਾ ਵੀ ਹੋਵੇ ਤਾਂ ਵੀ ਅਸੀਂ ਚਾਹੁੰਦੇ ਹਾਂ ਵੀ ਪਰਮਾਤਮਾ ਬਖਸ਼ ਦੇ ਸਾਡਾ ਬੱਚਾ ਠੀਕ ਹੋ ਜਾਵੇ। ਲੇਕਿਨ ਦੂਸਰੇ ਦੇ ਬੱਚੇ ਲਈ ਅਸੀਂ ਬੜੀ ਜਲਦੀ ਸਰਟੀਫਿਕੇਟ ਦੇ ਦਿੰਦੇ ਹਾਂ। ਹਰ ਸਾਡੇ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਚੈਲੇਂਜਸ ਨੇ, ਕੋਈ ਨਾ ਕੋਈ ਵੀਕਨੈਸਿਸ ਨੇ, ਕੋਈ ਬੰਦਾ ਐਸਾ ਨਹੀਂ ਹੈ। ਬਹੁਤ ਸਾਰੇ ਚੈਲੇਂਜਸ, ਬਹੁਤ ਸਾਰੀਆਂ, ਮੈਂ ਨੈਗੇਟਿਵ ਵਰਡ ਘੱਟ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਅੱਜ ਕੱਲ੍ਹ, ਪਰ ਮੈਂ ਵਰਡ ਜਸਟ ਟੂ ਪੁੱਟ ਮਾਈ ਪੁਆਇੰਟ ਅਕ੍ਰੋਸ ਮੈਂ ਕਹਿ ਰਿਹਾ, ਸਾਡੇ ਸਾਰੇ ਅੰਦਰ ਬਹੁਤ ਸਾਰੀਆਂ ਵੀਕਨੈਸਿਸ ਨੇ, ਹਰੇਕ ਦੇ ਅੰਦਰ ਹੈ, ਬਹੁਤ ਸਾਰੇ ਚੈਲੇਂਜਸ ਨੇ। ਲੇਕਿਨ ਅਸੀਂ ਦੂਸਰੇ ਲਈ ਬੜੀ ਜਲਦੀ, ਉਹਨਾਂ ਦਾ ਜਿਹਨਾਂ ਦਾ ਜਵਾਨ ਪੁੱਤ ਚਲਾ ਗਿਆ, ਕਮਾਲ ਯਾਰ, ਉਹਦੇ ਜਿੰਨਾ ਉਸ ਬੰਦੇ ਅੰਦਰ ਟੈਲੈਂਟ ਸੀਗਾ, ਉਹਦੇ 2% ਵੀ ਜਿਹਨਾਂ ਲੋਕਾਂ ਦੇ ਅੰਦਰ ਟੈਲੈਂਟ ਨਹੀਂ ਹੈ, ਉਹ ਬੰਦੇ ਗੱਲਾਂ ਕਰ ਰਹੇ ਆ ਯਾਰ, ਜਵਾਨ ਪੁੱਤ ਚਲਾ ਗਿਆ, ਤੁਹਾਡੇ ਅੰਦਰ ਇੰਨਾ ਵੀ ਦਰਦ ਨਹੀਂ ਹੈ ਵੀ ਤੁਸੀਂ ਅੱਜ ਵੀ ਸਰਟੀਫਿਕੇਟ ਦੇਣ ਤੋਂ ਬਾਜ਼ ਨਹੀਂ ਆ ਰਹੇ, ਅੱਜ ਵੀ ਨਹੀਂ ਤੁਸੀਂ ਰੁਕ ਰਹੇ ਕਿ ਜੀ ਹਾਂਜੀ ਉਹ ਤਾਂ ਇੱਦਾਂ ਹੀ ਹੋਣਾ ਸੀ, ਦੇਖੋ ਜੀ ਜੇ ਬੰਦੂਕਾਂ ਦੇ ਗਾਣੇ ਗਾਉਣੇ ਫਿਰ ਇਹੀ ਹਸ਼ਰ ਹੋਣਾ ਸੀਗਾ।
ਪੁਰਾਣੇ ਬੰਦਿਆਂ ਨੇ ਜਿਹਨਾਂ ਨੇ ਗੈਂਗ ਸਾਡਾ ਨੂੰ ਵਧਾਵਾ ਦਿੱਤਾ, ਜਿੱਦਾਂ ਤੁਹਾਡੇ ਪ੍ਰੀਵੀਅਸ ਸਾਡਾ, ਹਾਲੇ ਵੀ ਉਹ ਸੁਧਰੇ ਨਹੀਂ ਹੈਗੇ, ਡੈਟ ਮੀਨਸ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਸੁਧਾਰ ਦਾ ਚਾਂਸ ਨਹੀਂ ਹੈਗਾ। ਆਈ ਫੀਲ ਦਾ ਸੇਮ ਥਿੰਗ ਹੈਪਨਿੰਗ ਓਵਰ ਐਂਡ ਓਵਰ, ਜਦ ਤੱਕ ਅਸੀਂ ਸੱਚ ਨਹੀਂ ਕਰਾਂਗੇ, ਜਦ ਤੱਕ ਕੋਈ ਪੜ੍ਹਾਂਗੇ ਨਹੀਂ, ਕਿਸੇ ਫੈਕਟ ਬੇਸ ਸਾਡੇ ਜਿਹੜੇ ਵਿਚਾਰ ਫੈਕਟ ਬੇਸ ਨਹੀਂ ਹੋਗੇ, ਸੱਚਾਈ ਦੇ ਆਧਾਰਿਤ ਨਹੀਂ ਹੋਣਗੇ, ਉਹਨਾਂ ਚਿਰ ਤੱਕ ਅਸੀਂ ਇਹੀ ਇੱਧਰ ਉੱਧਰ ਹੀ ਟੱਕਰਾਂ ਮਾਰਦੇ ਰਹਿਣਾ ਜੀ, ਮੈਨੂੰ ਕਿਸੇ ਸੁਧਾਰ ਦੀ ਉਮੀਦ ਨਹੀਂ ਲੱਗਦੀ।
ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ, ਤੁਹਾਡੇ ਵਿਚਾਰ ਆ ਗਏ। ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ, ਹੈਡ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਜੀ ਮੈਂ ਕਾਫੀ ਹੱਦ ਤੱਕ ਆਪਣੇ ਮਹਤਪਾਲ ਹੋਣਾ ਦੀ ਗੱਲਾਂ ਨਾਲ ਸਹਿਮਤ ਹਾਂ, ਤੁਸੀਂ ਜਿੰਨਾ ਮਰਜ਼ੀ ਕਹੋ, ਮੈਂ ਕੋਈ ਐਡਾ ਇੰਪ੍ਰੈਸ ਨਹੀਂ ਹੁੰਦਾ ਕੇਜਰੀਵਾਲ ਸਾਹਿਬ ਦੇ ਜੋ ਵੀ ਇਹਨਾਂ ਦੀ ਐਵੋਲੂਸ਼ਨ ਹੋਇਆ, ਕਿਉਂਕਿ ਆਪਾਂ ਕੁਛ ਹੋਰ ਸੋਚਦੇ ਹਾਂ, ਅਸੀਂ ਉਹਨਾਂ ਤੋਂ ਕੁਛ ਹੋਰ ਆਸ ਕਰਦੇ ਹਾਂ, ਅਗਲੇ ਦਾ ਵਿਜ਼ਨ ਕੁਛ ਹੋਰ ਆ, ਸਾਡਾ ਕੁਛ ਹੋਰ ਆ ਵਿਜ਼ਨ, ਉਹਦੇ ਤੋਂ ਅਸੀਂ ਕੁਛ ਹੋਰ ਆਸ ਕਰਦੇ, ਉਹਦਾ ਵਿਜ਼ਨ ਕਲੀਅਰ ਆ ਕਿ ਹੀ ਲੁਕਿੰਗ ਫਾਰ ਯੂ ਨੋ ਸੈਂਟਰ ਜੋ ਆਉਣਾ ਚਾਹੁੰਦਾ ਆਪਣੇ ਆਪ ਪਾਰਟੀ ਨੂੰ, ਉਹ 'ਚ ਕੋਈ ਮਾੜੀ ਗੱਲ ਨਹੀਂ, ਚਾਹੀਦੀ ਵੀ ਲੋੜ ਵੀ ਆ ਇੱਕ ਵੱਡੀ ਪਾਰਟੀ ਹੋਵੇ, ਲੇਕਿਨ ਉਹਦਾ ਸਾਰਾ ਫੋਕਸ ਉੱਧਰ ਹੀ ਆ ਕੇ ਦੂਸਰੀਆਂ ਸਟੇਟਾਂ ਵਿੱਚ ਆਪਣੇ ਆਪ ਨੂੰ ਕਿੱਦਾਂ, ਬਾਕੀ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਕੀਤਾ ਜਾ ਰਿਹਾ। ਤੁਸੀਂ ਦੇਖੋ ਕਿ ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਕੁਐਸਚਨ ਹੋਰ ਪਾਸੇ ਚਲ ਗਿਆ ਕਿ ਇਹਦੇ ਲਈ ਕੋਈ ਮੈਨੂੰ ਲੱਗਦਾ ਕੋਈ ਐਡਾ ਕੋਈ ਫਾਰਮੂਲਾ ਕੱਢਣ ਦੀ ਲੋੜ ਨਹੀਂ, ਕੋਈ ਐਡਾ ਵਿਜ਼ਨ ਡਾਕੂਮੈਂਟ ਬਣਾਉਣ ਦੀ ਲੋੜ ਨਹੀਂ ਕਿ ਜਿਹੜਾ ਅੰਸਾਰੀ ਨੂੰ, ਅੰਸਾਰੀ ਇੱਕ ਡੋਨ ਸੀਗਾ, ਉਹਨੂੰ ਇੱਥੇ ਪੰਜਾਬ ਗੌਰਮੈਂਟ ਆਪਣੇ ਖਰਚੇ ਤੇ ਰੱਖਦੀ ਰਹੀ, ਸਾਰਾ ਕੁਛ ਕੀਤਾ, ਉਹਦੀ ਇਨਕੁਆਇਰੀ ਤੇ ਕਰਾਓ, ਕਿਉਂ ਕਰਾਉਂਦੇ? ਹੋਰ ਵੀ ਬੜਿਆ, ਮਤਲਬ ਕਿ ਨਿਸ਼ਾਨ ਸਿੰਘ ਇੱਕ ਸੀਗਾ, ਉਹਨੇ ਵੀ ਗੋਲੀ ਵੀ ਮਾਰੀ ਸੀ ਉਹਨੂੰ ਫੜ ਫੁੜ ਕੇ, ਉਹ ਤੇ ਚਲੋ ਹੁਣ ਜੇਲ੍ਹ ਚਲ ਗਿਆ, ਹੋਰ ਵੀ ਕਈ ਇੱਦਾਂ ਦੇ ਹੈਗੇ ਆ ਵੱਡੇ ਵੱਡੇ ਨਾਂ ਸੁਣਦੇ ਆ, ਤੇ ਇਹਦੇ ਲਈ ਭਗਵੰਤ ਮਾਨ ਨੂੰ ਮਤਲਬ ਕਿਹਦੀ ਲੋੜ ਆ? ਆਪਾਂ ਕਹਿ ਦਿੰਦੇ ਹਾਂ ਉਹਨੂੰ ਲੈ ਆਓ ਜੀ, ਆਪਣੇ ਜਿਹੜੇ ਐਮ ਐਲ ਏ ਹੈਗੇ ਜਲੰਧਰ ਅੰਮ੍ਰਿਤਸਰ ਤੋਂ ਉਹ ਕਰਨਗੇ, ਕਿ ਆਈ ਪੀ ਐਸ ਆਫਿਸਰ ਸਾਡੇ ਕੋਲ ਇੰਨੇ ਹੈਗੇ ਆ, ਕੋਈ ਮਾੜਾ ਨਹੀਂ ਹੁੰਦਾ, ਸਾਰੇ ਇੱਕ ਦੂਜੇ ਤੋਂ ਇੰਟੈਲੀਜੈਂਟ ਹੁੰਦੇ ਆ, ਪਰ ਸਾਡੀ ਵਿਲ ਤਾਂ ਹੋਣੀ ਚਾਹੀਦੀ ਆ। ਮੇਰਾ ਕਹਿਣ ਦਾ ਮਤਲਬ, ਮੈਂ ਤਾਂ ਸਿਰਫ ਮੇਰਾ ਫੋਕਸ ਆ ਉਹਦੇ ਉੱਤੇ, ਕਿਉਂ ਨਹੀਂ ਇਹ ਮਤਲਬ ਉਹਦੇ ਇਹੋ ਜਿਹੇ ਕੰਮ ਦੇ ਉੱਤੇ ਇਨਕੁਆਇਰੀ ਸ਼ੁਰੂ ਕਰਦੇ, ਬਾਕੀ ਇਹਨਾਂ ਦਾ ਦਿਮਾਗ ਤੇ ਬਹੁਤ ਚੱਲਦਾ, ਇਹਨਾਂ ਨੂੰ ਇਹਨਾਂ ਦੇ ਪਤਾ ਕਿ ਵੋਟ ਬੈਂਕ ਨੂੰ ਕਿੱਦਾਂ ਪਲੀਜ਼ ਕਰਨਾ, ਅਪੀਜ਼ਮੈਂਟ ਪੋਲੀਟਿਕਸ ਕਿੱਦਾਂ ਕਰਨੀ, ਇਹ ਹਜ਼ਾਰ ਹਜ਼ਾਰ ਰੁਪਇਆ ਦੇਣ ਨੂੰ ਉਹ ਤੇ ਕਹਿ ਰਹੇ ਆ ਲੜਕੀਆਂ ਨੂੰ, ਲੇਕਿਨ ਉਹਨਾਂ ਲੜਕੀਆਂ ਨੂੰ ਜਾਂ ਉਹਨਾਂ ਲੜਕੀਆਂ ਨੂੰ ਜਿਹੜੇ ਬੇਰੁਜ਼ਗਾਰ, ਬੇਰੁਜ਼ਗਾਰੀ ਭੱਤਾ ਕਿਉਂ ਨਹੀਂ ਹਜ਼ਾਰ ਹਜ਼ਾਰ ਰੁਪਇਆ ਮਹੀਨੇ ਦਾ ਦਿੰਦੇ, ਜਾਂ ਉਹਨਾਂ ਨੂੰ ਕੋਈ ਹੋਰ ਬੈਟਰ ਉਹਨਾਂ ਨੂੰ ਫਿਊਚਰ ਦੇ ਲਈ ਉਹਨਾਂ ਨੂੰ ਕੋਈ ਹੈਲਪ ਕਿਉਂ ਨਹੀਂ ਕਰਦੇ? ਕਾਫੀ ਕੁਛ ਹੈਗਾ, ਮੈਨੂੰ ਲੱਗਦਾ ਕਿ ਇਹ ਵੀ ਇੱਕ ਅਪੀਜ਼ਮੈਂਟ ਪੋਲੀਟਿਕਸ ਦੇ ਉੱਤੇ ਜ਼ਿਆਦਾ ਇਹਨਾਂ ਦਾ ਫੋਕਸ ਹੈਗਾ। ਅਸੀਂ ਕਹਿੰਦੇ ਤਾਂ ਨਹੀਂ, ਅਸੀਂ ਡਿਪਲੋਮੈਟਿਕ ਵਰਡ ਬਹੁਤ ਮੰਨਦੇ ਹਾਂ, ਅਸੀਂ ਜੋ ਮਰਜ਼ੀ ਕਹੀ ਜਾਈਏ, ਪਰ ਅਲਟੀਮੇਟਲੀ ਇਹਨਾਂ ਇਹ ਜਿਸ ਡਾਇਰੈਕਸ਼ਨ ਵਿੱਚ ਜਾ ਰਿਹਾ, ਮੈਨੂੰ ਕੋਈ ਬਹੁਤੀ ਆਸ ਨਹੀਂ ਹੈਗੀ ਕਿ ਇਹ ਕੋਈ ਇਹਨਾਂ ਦਾ ਫੋਕਸ ਜਿੱਧਰ ਹੈਗਾ ਉੱਧਰ ਹੀ ਉਹ ਕਰ ਰਿਹਾ। ਅੱਛਾ, ਤੁਸੀਂ ਗੱਲ ਇਹ ਹਥਿਆਰਾਂ ਦੀ ਗੱਲ ਕਰਦੇ ਆ, ਯੁੱਧਵੀਰ ਜੀ, ਪੰਜਾਬ ਦੀ ਸਿਕਿਉਰਿਟੀ ਦੋ ਤਰ੍ਹਾਂ ਦੇ ਲੋਕ ਹੋ ਗਏ, ਇੱਕ ਤਾਂ ਅਮੀਰ ਹੋ ਗਿਆ ਹੈ, ਇੱਕ ਹੈ ਜਿਹਨਾਂ ਕੋਲ ਸਭ ਕੁਛ ਹੈਗਾ, ਇੱਕ ਹੈਵ ਨੋਟ ਹੋ ਗਿਆ, ਉਹਨਾਂ ਨੂੰ ਤਾਂ ਸਿਕਿਉਰਿਟੀ ਵੀ ਮਿਲ ਗਈ, ਉਹਨਾਂ ਨੂੰ ਸਾਰਾ ਕੁਛ, ਉਹਨਾਂ ਦੇ ਬੱਚੇ ਵੀ ਵਧੀਆ ਸਕੂਲਾਂ 'ਚ ਪੜ੍ਹਦੇ ਆ, ਗਨਮੈਨ ਦੇ ਤੇ, ਆਪਾਂ ਗਨਮੈਨ ਪੁਰਾਣੇ ਪੋਲੀਟੀਸ਼ਨਾਂ ਤੋਂ ਲੈ ਕੇ ਨਵਿਆਂ ਨੂੰ ਦੇਤੇ, ਤੇ ਪੁਰਾਣਾ ਰਿਵਾਜ਼ ਉਹਨੂੰ ਗਲੋਰੀਫਾਈ ਕੀਤਾ ਜਾ ਰਿਹਾ, ਅਸੀਂ ਲੈ ਲਏ ਤੇ ਨਵਿਆਂ ਨੂੰ ਵੀ ਦੇ ਦਿੱਤੇ, ਲੇਕਿਨ ਜਿਹੜੇ ਆਮ ਲੋਕ ਆ ਉਹਨਾਂ ਦੀ
ਸਿਕਿਉਰਿਟੀ। ਮੈਂ ਆ ਰਿਹਾ ਜੀ ਤੁਹਾਡੇ ਕੋਲ ਵਾਪਸ ਆ ਰਿਹਾ, ਸੁਖਵਿੰਦਰ ਜੀ ਸਾਡੇ ਅਗਲੇ ਗੈਸਟ ਇੰਤਜ਼ਾਰ ਕਰ ਰਹੇ ਨੇ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਸੁਖਵਿੰਦਰ ਜੀ, ਸੋਰੀ ਮੈਂ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਸੀਗਾ। ਯੈਸ ਮਾਈ ਜੀ, ਯੂ ਗੋ ਅਹੈਡ
ਜੀ। ਮਾਈ ਜੀ ਹਮਾਰੇ ਸਾਥ ਇਸ ਸਮੇਂ ਜੋਇਨ ਕਨੈਕਟਡ ਹੈ, and she is the president from International Business University, unka welcome karenge। Hello, Joanne. How are you?
Hello, Mahi. It's very nice to meet with you and talk with you all. I was extremely interested in the last speaker, the pieces that I could understand. And I think if I understood it properly, the relevance of education to the young people, to innovation, and to the way forward for many communities, it's very grounded in a good education, one that is really aligned with individuals' preferences and their styles. So I'm very much looking forward to this interview.
Hi, Joanne. This is Yudhvir Desai. A very warm welcome once again. And and you're right. You're right. As you just mentioned, we were discussing how much of an important points these are. We have to connect our youth with innovation, science, and technology. That will certainly set our youth for growth, and this will spur jobs, economy, innovation. That's what we were discussing. Thank you so much for your input on this one. Joanne, can I ask you that why IBU is an opportunity for students of Ontario?
Very much. If I could just introduce my own background, I've worked with tens of thousands of graduates of various universities around the world for three decades. And one of the things that I've learned is that a key to career success in high school, university, and then in their career was focusing on learning. How do individuals learn? So when you're talking about taking youth and introducing them to science, innovation, and technology, for many students that's intimidating. And they need to understand how they approach these topics that may look complex to them. But if they're able to break them down and they're able to understand how they learn and absorb information and make it work for them, then it will become live to them. It will become real, and they will be able to go into those high-demand career paths. But first, they need to understand how they maximize their own learning. Some people say they're visual learners. Some people like real-life applied learning. Some people are very systematic about how they approach. They do their projects and their essays well in advance. They get someone to critique it. But everyone seems to have a different style of learning. And I learned that if people understand how they learn and how they can maximize it, they'll be very successful. And they'll be able to take on any kind of challenge in the future. And that is what employers are looking for. They want people who will be adaptable, who can go into those areas of innovation, technology, science, the social sciences, work with team members, and are ever ready to learn. So the International Business Universities concept is accessible, flexible, personalized learning. And I was very excited about leading this university that is entirely devoted to teaching and to our students. One of the things for your listeners, I think, is that IBU stands for International Business University. And I'm hearing from members of communities from across the globe, from mature students, high school students, their parents, and their guidance counselors, that they find our international perspective very, very welcoming. So to answer your question, I think the emphasis on accessible, flexible, personalized learning is a really important part of why your listeners should be interested in finding out more about International Business University. And I'll refer them right away and a couple of times through this interview to IBU.ca.
All right. Thank you so much for explaining that. But if you could please explain a little bit more about what do you mean by personalized learning?
Absolutely. So first I'll talk a little bit about our first program. We have an Honors Bachelor of Commerce in International Management and Technology. The program is offered over 8 semesters, and it can be completed in less than 3 years or extended for part-time study or internships. And that starts to talk about the personalized learning. People can be looking at the flexibility of 8 semesters that can be completed in less than 3 years or extended for part-time study or internships. And again, the complete curriculum is available at ibu.ca. So now to talk about the personalized learning, the class maximum of 30 students, tailored mentorship, flexibility, and accessibility all creates a very supportive learning environment for all of our students. The academic curriculum that I just described has been carefully designed to ensure our students get a top-class education, and then we add this extensive support before, during, and after their in-class sessions. To start the personalization, we work during the application to understand their interests and their fit with the International Business University style of teaching and learning. And then we build a life cycle approach to their experience. So we start with their acceptance, and we welcome them to map out their plans and their goals. And what are their styles? Do they like to learn fast? Do they like to learn slow? Do they want to seem to get as much applied learning as possible? We match an academic advisor or mentors to their goals and their areas of development. We create check-ins for various intervals, very personal check-ins, to learn about the progress and then talk with them about the barriers that they're facing. Because always, learning is hard. learning needs to be adapted to a person. But if you're really learning, there are challenges that need to be faced. So we put in those coaches and that surround experience so that we can be identifying those barriers and giving them the support and the additional perspective that they need. We create a plan for engaging them with industry representatives, doing research projects, and aligning them with employers and industries so that those advisors can help them with their career choices. And then finally, we don't stop at graduation. We make sure that we continue this personalized learning plan so that they're looking at, once they graduate, how will they use that IBU connection to help them with their career progression and keeping learning at the heart of everything that they do.
ਅਸੀਂ ਆਪਣੇ ਲਿਸਨਰਸ ਦੀ ਜਾਣਕਾਰੀ ਦੱਸ ਦਈਏ ਕਿ ਅਸੀਂ ਗੱਲਬਾਤ ਕਰ ਰਹੇ ਹੈਗੇ ਇਸ ਵੇਲੇ IBU ਇੰਟਰਨੈਸ਼ਨਲ ਬਿਜ਼ਨਸ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਹਾਂ ਔਰ IBU ਕਿਹੜੀਆਂ ਕਿਹੜੀਆਂ ਓਪਰਚੁਨਿਟੀ ਸਾਡੇ ਇੱਥੇ ਸਟੂਡੈਂਟਸ ਵਾਸਤੇ ਪ੍ਰੈਜ਼ੈਂਟ ਕਰਦਾ ਹੈਗਾ, ਪਰਸਨਲਾਈਜ਼ਡ ਲਰਨਿੰਗ ਕੀ ਚੀਜ਼ ਹੈਗੀ ਹੈ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੁਸੀਂ ਜਾਣਕਾਰੀ ਇਸ ਸਮੇਂ ਲੈ ਰਹੇ ਹੈਗੇ ਹੋ। ਨੰਬਰ ਵੀ ਮੈਂ ਤੁਹਾਨੂੰ ਇਹਨਾਂ ਦਾ ਦੱਸਵਾਂ, 416-923-1111 ਨੰਬਰ ਫਿਰ ਨੋਟ ਕਰ ਲਓ, 416-923-1111 ਔਰ ਅਸੀਂ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਨੇ ਜੁਆਇਨ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਬਟ ਨੈਕਸਟ ਕੁਐਸਚਨ ਇਜ਼, ਯੂ ਨੋ, ਕੈਨ ਯੂ ਐਕਸਪਲੇਨ ਲਿਟਲ ਬਿਟ ਅਬਾਊਟ ਦ ਫਾਈਨੈਂਸ਼ੀਅਲ ਏਡ ਪੈਕੇਜ ਦੈਟ IBU ਇਜ਼ ਆਫਰਿੰਗ?
Yes, indeed. We have developed a very generous financial aid package to be able to